ਇਤਿਹਾਸਕ ਗੁਰਦੁਆਰੇ ਸਾਡੇ ਕਿੰਨੇ ਨੇ? ਅੰਮ੍ਰਿਤਸਰ ਸਵੇਰ ਤੋਂ ਸ਼ਾਮ ਤੱਕ 24 ਘੰਟੇ, ਸਵੇਰ ਤੋਂ ਸ਼ਾਮ ਕਿਉਂ 24 ਘੰਟੇ, ਸੰਗਤ ਆਈ ਜਾ ਬਿਠਾਈ ਜਾਓ, ਆਈ ਜਾ ਬਿਠਾਈ ਜਾਓ, ਗੁਰਮੁਖੋ ਸ਼ਾਮ ਤੱਕ 50 ਕਿੱਲਿਆਂ ਚ ਪੰਡਾਲ ਭਰ ਜਾਏਗਾ, ਇੰਨੀ ਸੰਗਤ ਰੋਜ਼ ਆਉਂਦੀ ਹੈ, ਇੰਨੀ ਸੰਗਤ ਰੋਜ਼ ਮਹਾਰਾਜ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਦੀ ਹੈ। ਫਿਰ ਕਿੰਨੇ ਇਤਿਹਾਸਕ ਸਥਾਨ ਨੇ, ਬਾਹਰਲੇ ਦੇਸ਼ਾਂ ਚ ਕਿੰਨੇ ਕਿੰਨੇ ਗੁਰਦੁਆਰੇ ਬਣੇ ਨੇ, ਬਾਹਰਲੇ ਦੇਸ਼ਾਂ ਚ ਇੱਕ ਇੱਕ ਸ਼ਹਿਰ ਵਿੱਚ 10-10, 15-15 ਗੁਰਦੁਆਰੇ ਬਣੇ ਨੇ, ਤੇ ਇਹ ਉਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਸਤਿਗੁਰੂ ਨੇ ਜਿਨ੍ਹਾਂ ਨੂੰ ਇੱਕ ਦਿਨ ਵਿੱਚ ਕਰੋੜਾਂ ਸਿਰ ਝੁਕਦੇ ਨੇ, ਨਾ ਇਹਨੇ ਅੱਜ ਤੱਕ ਕਿਸੇ ਨੂੰ ਝੁਕੇ ਨੇ ਤੇ ਨਾ ਝੁਕਣੇ ਨੇ। ਅੱਖ ਸਤਨਾ
ਸ੍ਰੀ ਵਾਹਿਗੁਰੂ।
ਐਡੇ ਵੱਡੇ ਸਤਿਗੁਰੂ ਜਿਹੜੇ ਸਾਡੇ ਘਰ ਚ ਆਉਂਦੇ ਆ, ਉਹ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਆਪਣੇ ਘਰ ਚ ਪਵਾਉਂਦੇ ਆ ਨਾ, ਸਾਡੀਆਂ ਅੱਖਾਂ ਚੋਂ ਤੇ ਵੈਰਾਗ ਦਾ ਜਲ ਚੱਲਣਾ ਚਾਹੀਦਾ। ਅਸੀਂ ਆਖਿਆ ਕਰੀਏ ਸੱਚੇ ਪਾਤਸ਼ਾਹ ਸੋਨੇ ਦੇ ਮੰਦਰ ਤੁਹਾਡੇ, ਹਰਿਮੰਦਰ ਸਾਹਿਬ ਸੋਨੇ ਦਾ ਮੰਦਰ ਹੈ ਮਹਾਰਾਜ ਦਾ, ਸੋਨੇ ਦੀਆਂ ਪਾਲਕੀਆਂ ਤੁਹਾਡੀਆਂ, 1.25 ਲੱਖ ਦੇ ਚੰਦੋਏ ਤੁਹਾਡੇ, 1.25 ਲੱਖ ਦੇ ਚੰਦੋਏ ਤੁਹਾਡੇ, 11-11 ਲੱਖ ਦੇ ਛਤਰ ਤੁਹਾਡੇ, 36 ਪ੍ਰਕਾਰ ਦਾ ਭੋਜਨ ਉਲਹਾਸ ਨਗਰ ਪੈਂਦਾ ਬੰਬੇ ਤੋਂ, ਅੱਗੇ ਦਾਸ ਨੇ ਖੁਦ ਵੇਖਿਆ ਉਲਹਾਸ ਨਗਰ 36 ਪ੍ਰਕਾਰ ਦਾ ਭੋਜਨ ਬਣਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਹਰ ਰੋਜ਼ ਭੋਗ ਲਵਾਇਆ ਜਾਂਦਾ। 1.25 ਲੱਖ ਦੇ ਰੁਮਾਲੇ ਤੁਹਾਡੇ, ਸੋਨੇ ਦੇ ਮੰਦਰ ਤੁਹਾਡੇ, ਕਰੋੜਾਂ ਸਿਰ ਤੁਹਾਡੇ ਅੱਗੇ ਰੋਜ਼ ਝੁਕਦੇ ਨੇ, ਤੁਸੀਂ ਕਿੱਡੇ ਗਰੀਬ ਨਵਾਜ ਹੋ ਅੱਜ ਮੇਰੇ ਘਰ ਵਿੱਚ ਚਰਨ ਪਾ ਰਹੇ ਹੋ। ਅੱਖ ਸਤਨਾ ਆਇਆ ਕਦੇ ਸਾਡੇ ਮਨ ਚ? ਆਓ ਗੁਰਸਿੱਖੋ ਆਪੋ ਆਪਣੇ ਮਨਾਂ ਚ ਝਾਤੀ ਮਾਰੀਏ, ਵੀਰ ਭਰਾ ਭੈਣਾਂ ਮਾਤਾਵਾਂ ਜਰਾ ਵੇਖਣਾ, ਸਾਡੇ ਮਨ ਵਿੱਚ ਕਦੇ ਇਹ ਆਇਆ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਰਹੇ ਨੇ, ਕਿੱਡੇ ਭਾਗਾਂ ਵਾਲਿਆਂ ਸੀ, ਅੱਜ ਸਾਰੇ ਘਰ ਦੀ ਸਫਾਈ ਕਰੀਏ, ਸਾਰੀਆਂ ਗਲੀਆਂ ਸਾਫ ਕਰੀਏ, 10-20-50 ਰੁਪਏ ਦੀ ਗਲੀ ਦੇ ਗਰੀਬ ਤੋਂ ਗਰੀਬ ਵੀ ਲਿਆ ਸਕਦਾ, 50 ਰੁਪਏ ਦੀ ਕਲੀ ਲਿਆ ਕੇ ਸਾਰੀਆਂ ਗਲੀਆਂ ਚ ਮਾਰੀਏ, ਕਲੀ ਆਲੇ ਦੁਆਲੇ ਕਲੀ ਪਾ ਦਈਏ, ਕਿਤੇ ਗੋਹਾ ਨਾ ਪਿਆ ਹੋਵੇ, ਕਿਤੇ ਗੰਦਗੀ ਨਾ ਹੋਵੇ, ਚੰਗੀ ਤਰ੍ਹਾਂ ਸਾਰਾ ਟੱਬਰ ਲੱਗ ਕੇ ਸਫਾਈ ਕਰ ਦਈਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਆ ਰਹੇ ਨੇ, ਕੋਈ ਮਾੜੀ ਮੋਟੀ ਸ਼ਖਸੀਅਤ ਨਹੀਂ ਇਹ, ਕੋਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਧਿਆਨ ਦਿਓ ਪਿਆਰਿਓ, ਸਾਨੂੰ ਚਾਹ ਹੋਣਾ ਚਾਹੀਦਾ, ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਧਿਆਨ ਦਿਓ ਜਰਾ, ਪਰ ਨਹੀਂ, ਸਾਡਾ ਹਾਲ ਕੀ ਆ? ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਅਸੀਂ ਤੇ ਅੱਬਲ ਤੇ ਛੇਤੀ ਛੇਤੀ ਨਾ ਕਈ ਵਾਰੀ ਮੰਨਦੇ ਹੀ ਨਹੀਂ, ਕੋਈ ਫਲਾਣਾ ਸਿਆਂ ਤੂੰ ਮਹਾਰਾਜ ਦਾ ਸਰੂਪ ਲਿਆ ਚੁੱਕ ਕੇ, ਮੈਂ ਨੀ, ਤੂੰ ਚੱਲ ਜਾ, ਮੈਂ ਤੇ ਅੱਜ ਕੇਸੀ ਇਸ਼ਨਾਨ ਨਹੀਂ ਕੀਤਾ, ਤੂੰ ਲਿਆ ਜਾ ਕੇ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਣੇ ਕੀ ਆ? ਕਈਆਂ ਪਿੰਡਾਂ ਵਿੱਚ ਤੇ ਸ਼ਹਿਰਾਂ ਚ ਰਿਵਾਜ ਚੱਲ ਪਿਆ, ਕਹਿੰਦੇ 5 ਗ੍ਰੰਥੀ ਸਿੰਘ ਆਉਣਗੇ, ਕਹਿੰਦੇ ਇਹਨਾਂ ਨੂੰ ਭੇਟਾ ਕਾਹਦੀ ਦੇਣੀ, ਆਪੇ ਹੀ ਮਹਾਰਾਜ ਲੈ ਕੇ ਆਉਣ, ਆਪੇ ਹੀ ਲੈ ਕੇ ਜਾਣ, ਲੈ ਕੇ ਵੀ ਆਪ ਜਾਣ, ਲੈ ਕੇ ਵੀ ਆਪ ਆਉਣ, ਕਹਿੰਦੇ ਅਸੀਂ ਨੀ ਚੁੱਕ ਸਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ। ਪਰ ਕਈਆਂ ਪਿੰਡਾਂ ਵਿੱਚ, ਕਈਆਂ ਸ਼ਹਿਰਾਂ ਵਿੱਚ ਦਾਸ ਨੇ ਖੁਦ ਵੇਖਿਆ ਹੈ, ਧਿਆਨ ਦਿਓ, ਕਈਆਂ ਪਿੰਡਾਂ ਸ਼ਹਿਰਾਂ ਵਿੱਚ ਦਾਸ ਨੇ ਖੁਦ ਵੇਖਿਆ ਹੈ, ਮਹਾਰਾਜ ਜੀ ਦੇ ਸਰੂਪ ਲੈਣ ਜਾਣਾ ਹੁੰਦਾ ਤੇ ਕਈ ਸਾਰਾ ਸਾਰਾ ਪਰਿਵਾਰ, ਸਾਰਾ ਟੱਬਰ, ਜੇ ਪਰਿਵਾਰ ਦੇ 15 ਮੈਂਬਰ ਨੇ, ਇੱਕ ਅੱਧਾ ਰਹਿ ਗਿਆ ਘਰ, ਸਾਰੇ ਮਹਾਰਾਜ ਦਾ ਸਰੂਪ ਲੈਣ ਜਾਂਦੇ ਨੇ ਵੀ ਸੱਚੇ ਪਾਤਸ਼ਾਹ ਜੀ ਸਾਡੇ ਘਰ ਆ ਰਹੇ ਨੇ। ਭਾਗਾਂ ਵਾਲਿਆਂ ਸੀ, ਗਰੀਬ ਨਿਵਾਜ ਨੇ, ਸਤਿਗੁਰੂ ਕਰੋੜਾਂ ਸਿਰ ਝੁਕਦੇ ਨੇ ਤੇ ਸਾਡੇ ਨਵਾਂ ਸਾਡੇ ਘਰ ਮਹਾਰਾਜ ਚਰਨ ਪਾ ਰਹੇ ਨੇ, ਮਾਣ ਬਖਸ਼ ਰਹੇ ਨੇ ਸਾਨੂੰ। ਕਿੱਥੇ ਸਾਡੇ ਕਮਰੇ, ਕਿੱਥੇ ਮਹਾਰਾਜ ਦਾ ਸੋਨੇ ਦਾ ਹਰਿਮੰਦਰ ਵੇਖਿਆ ਕਦੀ? ਮਲਾਕ 3 ਦਿਨ ਸਤਿਗੁਰੂ ਸਾਡੇ ਘਰ ਰਹਿੰਦੇ ਨੇ, 3 ਦਿਨ। MLA ਮੰਤਰੀ ਤੇ 10 ਮਿੰਟ ਹੀ ਆਉਂਦਾ, ਮੇਰੇ ਵਰਗੇ ਨੂੰ ਲੈ ਜਾਓਗੇ 2 ਮਿੰਟ ਤੋਂ ਵੱਧ ਨਹੀਂ ਬਹਿ ਸਕਦਾ ਮੈਂ, ਤੇ 3-3 ਦਿਨ ਮਹਾਰਾਜ ਰਹਿੰਦੇ ਨੇ ਸਾਡੇ ਘਰ। ਜੇ ਤੁਹਾਡੀ ਇੱਛਾ 11 ਦਿਨ ਦਾ ਸਹਿਜ ਪਾਠ ਰੱਖ ਲਓ, 11 ਦਿਨ ਰਹਿ ਜਾਣਗੇ, ਐਡਾ ਗਰੀਬ ਨਿਵਾਜ ਗੁਰੂ। ਉਹ ਜੇ ਜੀ ਕਰਦਾ ਤੂੰ ਪੱਕਾ ਹੀ ਰੱਖ ਲੈ, ਪੱਕੇ ਵੀ ਰਹਿ ਜਾਣਗੇ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਸਾਡੇ ਗਰੀਬਾਂ ਦੇ ਘਰਾਂ ਵਿੱਚ ਭਾਵੇਂ ਪੱਕਾ ਹੀ ਰੱਖ ਲਓ, ਐਡੀ ਵੱਡੀ ਮਹਾਰਾਜ ਦੀ ਕਿਰਪਾ ਹੈ, ਪਰ ਬੇਕਦਰੇ ਕਦਰ ਨਹੀਂ ਜਾਣਦੇ, ਸਾਨੂੰ ਕਦਰ ਨਹੀਂ। ਕਈ ਬੰਦੇ ਤੇ ਇਹੋ ਜਿਹੇ ਨੇ ਜਿਨ੍ਹਾਂ ਨੇ ਮਰ ਦੇ ਸਰੂਪ ਘਰ ਲਿਆ ਕੇ ਕਰੀ ਰੱਖ ਲੈਣੇ ਨੇ, ਸਵੇਰੇ 2 ਮਿੰਟ ਟੇਕਿਆ ਮੱਥਾ ਤੇ ਪ੍ਰਸ਼ਾਦ ਲੈ ਲਿਆ, ਭੋਗ ਦੇ ਟਾਈਮ ਤੇ ਰੁਮਾਲਾ ਲੈ ਕੇ ਥਾਲੀ ਚ ਉੱਤੇ 1100 ਰੁਪਈਆ ਰੱਖਣਾ, ਉਦੋਂ ਹੀ ਆਉਣਾ ਉਂਝ ਉਹਨਾਂ ਨੇ ਆਉਣਾ ਹੀ ਨਹੀਂ। ਫਿਰ ਕਹਿਣਗੇ ਮੈਂ ਕਿਹੜਾ ਕੋਈ ਪਾਪ ਕੀਤਾ, ਸਜ਼ਾ ਕਾਹਦੀ ਹੈ, ਮੈਂ ਕਿਹੜਾ ਕੋਈ ਗਲਤੀ ਕੀਤੀ ਜ਼ਿੰਦਗੀ ਚ, ਇਹ ਪਾਪ ਨਹੀਂ, ਤਖਤਾਂ ਤਾਜਾਂ ਦੇ ਮਾਲਕ ਘਰ ਬੈਠੇ ਨੇ ਤੇ ਤੂੰ ਬਾਹਰ ਤੁਰਿਆ ਫਿਰਨਾ। ਸਤਿਗੁਰਾਂ ਦੇ ਕੋਲ ਬਹਿ, ਕਿਸੇ ਰਿਸ਼ਤੇਦਾਰ ਨੂੰ ਸੱਦ ਕੇ ਅੰਦਰ ਵਾੜ ਕੇ ਬਾਹਰ ਛੱਡੋ, ਆ ਬਾਹਰ ਨਿਕਲ ਜਾਓ, ਉਹ ਖੁਸ਼ ਹੋ ਜੂ ਤੁਹਾਡੇ ਤੇ। ਅਰਦਾਸਾਂ ਕਰਾਉਂਦੇ ਆ, ਬਾਬਾ ਜੀ ਮੇਰੀ ਅਰਦਾਸ ਕਰ ਦਿਓ ਚੰਗੀ ਤਰ੍ਹਾਂ, ਆ ਮੇਰਾ ਮੁੰਡਾ ਨੌਕਰੀ ਤੇ ਲੱਗ ਜਾਏ ਜੀ, ਫਸਲ ਵਾੜੀ ਚੰਗੀ ਹੋਵੇ, ਆ ਹੋ ਜਾਏ ਆ ਹੋ ਜਾਏ। ਜਿੰਨੀਆਂ ਮਰਜ਼ੀ ਅਰਦਾਸਾਂ ਕਰਾਓ ਪੂਰੀਆਂ ਨਹੀਂ ਹੋਣੀਆਂ ਜਿੰਨਾ ਚਿਰ ਪੂਰਾ ਸਤਿਗੁਰਾਂ ਦਾ ਅਦਬ ਸਤਿਕਾਰ ਨਹੀਂ ਕਰਦੇ। ਕੋਈ ਜ਼ਰੂਰੀ ਨਹੀਂ ਵੀ ਵੱਡਾ ਘਰ ਹੋਵੇ, ਕੋਈ ਜ਼ਰੂਰੀ ਨਹੀਂ ਤੂੰ ਮਹਾਰਾਜ ਨੂੰ 50,000 ਦਾ ਜਾਂ 1,000 ਦਾ ਰੁਮਾਲਾ ਭੇਟ ਕਰੇ। ਜੇ ਤੇਰੀ ਜਿਹੜੀ ਸਾਧ ਸੰਗਤ ਸਾਡੀ ਸਮਰੱਥਾ 100 ਰੁਪਏ ਦਾ ਰੁਮਾਲਾ ਭੇਟ ਕਰਨ ਦੀ ਹੈ ਤੇ ਮਹਾਰਾਜ ਨੂੰ ਤਾਂ ਵੀ ਪ੍ਰਵਾਨ ਹੈ, ਰੁਮਾਲੇ ਤੱਕ ਸਤਿਗੁਰਾਂ ਨੂੰ ਮਤਲਬ ਨਹੀਂ, ਸਾਡੀਆਂ ਬਹੁਤੀਆਂ ਦੇਗਾਂ ਤੱਕ ਮਹਾਰਾਜ ਨੂੰ ਮਤਲਬ ਨਹੀਂ, ਸਾਡੇ ਵੱਡੇ ਘਰ ਤੱਕ ਸਤਿਗੁਰਾਂ ਨੂੰ ਮਤਲਬ ਨਹੀਂ। ਸਤਿਗੁਰਾਂ ਨੂੰ ਤੇ ਸ਼ਰਧਾ ਚਾਹੀਦੀ ਹੈ ਵੀ ਤੂੰ ਵੱਧ ਤੋਂ ਵੱਧ ਸਤਿਗੁਰਾਂ ਦੇ ਕੋਲ ਬਹਿ ਕੇ ਸਤਿਗੁਰਾਂ ਦੇ ਬਚਨ ਸੁਣਾ ਖੁ ਸਤਨਾ, ਜੋ ਸਤਿਗੁਰੂ ਕਹਿੰਦੇ ਆ ਉਹ ਸੁਣਿਆ ਕਰੀਏ ਸੀ ਆਪਣੇ ਘਰਾਂ ਚ, ਪਰ ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ, ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ, ਅਖੰਡ ਪਾਠ ਦੇ ਕਮਰੇ ਅੱਗੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਬਾਬਾ ਜੀ ਰਹਿ ਗਏ ਇਕੱਲੇ, ਸਤਿਗੁਰੂ ਅੰਦਰ ਇਕੱਲੇ ਬੈਠੇ ਨੇ। ਸੋਚ ਕੇ ਵੇਖੋ, ਜਰਾ ਵਿਚਾਰ ਕਰੋ, ਇਹ ਉਹ ਸਤਿਗੁਰੂ ਹਨ ਜਿਨ੍ਹਾਂ ਨੂੰ ਅੱਜ ਕਰੋੜਾਂ ਸਿਰ ਝੁਕਦੇ ਨੇ। ਸੋਨੇ ਦੇ ਹਰਿਮੰਦਰ ਚ ਮਹਾਰਾਜ ਰਹਿੰਦੇ ਨੇ, ਸੋਨੇ ਦੇ ਛਤਰ ਸਤਿਗੁਰਾਂ ਤੇ ਝੁੱਲਦੇ ਨੇ। ਇੱਥੇ ਹੀ ਬਸ ਨਹੀਂ, ਪਹਾੜੀ ਰਾਜੇ ਬੜੇ ਬੜੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਿਰ ਨਹੀਂ ਝੁਕਾ ਸਕੇ, ਇਹ ਉਹ ਸਤਿਗੁਰੂ ਨੇ ਜਿਨ੍ਹਾਂ ਅੱਗੇ ਗੁਰੂ ਗੋਬਿੰਦ ਸਿੰਘ ਨੇ ਵੀ ਸਿਰ ਝੁਕਾਇਆ। ਅੱਖ ਸਤਨਾ, ਗੁਰੂ ਗੋਬਿੰਦ ਸਿੰਘ ਨੇ ਵੀ ਮੱਥਾ ਟੇਕਿਆ, ਸਤਿਗੁਰਾਂ ਨੇ ਵੀ ਸੀਸ ਝੁਕਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਪਰ ਅਸੀਂ ਸਮਝਦੇ ਕੀ ਆ ਮਹਾਰਾਜ ਨੂੰ, ਅਸੀਂ ਘਰ ਲਿਆ ਕੇ ਸਤਿਗੁਰਾਂ ਦਾ ਨਿਰਾਦਰ ਕਰਨੇ ਆ, ਤਿੰਨ ਤਿੰਨ ਦਿਨ ਵਹਿੰਦੇ ਹੀ ਨਹੀਂ, ਮੁੜ ਕੇ ਪੰਜ ਪੰਜ ਦਿਨ ਵੇਖਦੇ ਹੀ ਨਹੀਂ। ਉੱਥੇ ਕੈਨੇਡਾ ਵਿੱਚ ਨਾ ਇੱਕ ਸੱਚਾ ਸੌਦਾ ਸੰਸਥਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲੈ ਕੇ ਗਏ ਉਹ ਆਪਣੇ ਇੰਡੀਆ ਤੋਂ, ਸਪੈਸ਼ਲ ਜਹਾਜ਼ ਕੀਤਾ ਉਹਨਾਂ ਨੇ ਮਹਾਰਾਜ ਦੇ ਸਰੂਪ ਲੈ ਕੇ ਜਾਣ ਵਾਸਤੇ, ਸਰੂਪ ਲੈ ਗਏ। ਜਦੋਂ ਸਰੂਪ ਲੈ ਕੇ ਗਏ ਤੇ ਉੱਥੇ ਇੱਕ ਰਿਵਾਜ ਚੱਲ ਪਿਆ ਘਰਾਂ ਚ ਮਹਾਰਾਜ ਦਾ ਸਰੂਪ ਲੈ ਕੇ ਜਾਣ ਦਾ, ਜਿਹੜਾ ਵੀ ਆਇਆ ਕਰੇ ਸਾਨੂੰ ਸਤਿਗੁਰਾਂ ਦੇ ਸਰੂਪ ਦੇ ਦਿਓ। ਉਹ ਹੁਣ ਸੈਂਕੜੇ ਸਰੂਪ ਲੈ ਕੇ ਗਏ ਤੇ ਘਰਾਂ ਵਿੱਚ ਉਹਨਾਂ ਨੇ ਦਿੱਤੇ, ਤੇ ਮੈਂ ਖੁਦ ਕਈ ਘਰਾਂ ਵਿੱਚ ਜਾ ਕੇ ਵੇਖਿਆ, ਕੋਈ ਤੇ 11 ਵਜੇ ਪ੍ਰਕਾਸ਼ ਕਰਦਾ, ਕਈ ਤੇ ਪ੍ਰਕਾਸ਼ ਕਰਦੇ ਹੀ ਨਹੀਂ। ਇੱਕ ਘਰ ਵਿੱਚ ਸ਼ਾਮ ਨੂੰ 5 ਵਜੇ ਜਲ ਪਾਣੀ ਛਕਣ ਗਿਆ ਮਹਾਰਾਜ ਵਾਲਾ ਕਮਰਾ, ਮੈਂ ਅੰਦਰ ਮੱਥਾ ਟੇਕਣ ਚਲੇ ਗਿਆ, ਸੋਖਾ ਸਨ ਪਿਆ ਮਹਾਰਾਜ ਦਾ। ਮੈਂ ਪੁੱਛਿਆ ਭਾਈ ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ, ਕਹਿੰਦੇ ਬੇਬੇ ਨੇ ਕੀਤਾ ਹੋਣਾ। ਬੇਬੇ ਨੂੰ ਪੁੱਛਿਆ, ਉਹ ਕਹਿੰਦੀ ਜੀ ਅੱਜ ਚੇਤਾ ਹੀ ਭੁੱਲ ਗਿਆ ਪ੍ਰਕਾਸ਼ ਕਰਨ ਦਾ। ਏਦਾਂ ਬੇਅਦਬੀ ਅਸੀਂ ਕਰਨੇ ਆ ਘਰਾਂ ਚ ਮਹਾਰਾਜ ਦੀ। ਖੰਡ ਪਾਠ ਕਰਾਓ, ਸਹਿਜ ਪਾਠ ਕਰਾਓ, ਸੰਗਤ ਜਰਾ ਧਿਆਨ ਦਿਓ ਪਿਆਰਿਓ, ਇਹ ਬਹੁਤ ਵੱਡਾ ਪਾਪ ਹੈ, ਬੜੀ ਵੱਡੀ ਗਲਤੀ ਆ, ਇਹਨੂੰ ਅਸੀਂ ਇਹਦੇ ਤੋਂ ਬਚੀਏ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਘਰਾਂ ਚ ਕਦੋਂ ਲਿਆਉਣੇ ਨੇ, ਜਦੋਂ ਸਾਨੂੰ ਵਿਹਲ ਹੈ ਪੂਰੀ। ਜੇ ਤੇ ਕਰ ਦਿਓ ਨੌਕਰੀ, ਫਿਰ ਛੁੱਟੀ ਲੈ ਲਓ 4 ਦਿਨ ਦੀ, ਵੀ ਮੈਂ ਸਤਿਗੁਰਾਂ ਦੇ ਕੋਲ ਰਹਿਣਾ। ਜੇ ਖੇਤੀ ਕਰਦੇ ਹੋ ਤੇ ਖੇਤੀ ਕਰਨ ਵਾਲੇ ਜਿਹੜੇ ਨੇ ਉਦੋਂ ਮਰ ਦੇ ਸਹਿਜ ਪਾਠ ਜਾਂ ਖੰਡ ਪਾਠ ਸਾਹਿਬ ਕਰਾਉਣਾ ਹੈ, ਜਦੋਂ ਤੁਹਾਨੂੰ ਪਤਾ ਵੀ ਹੁਣ ਪਾਣੀ ਲਾਉਣ ਦਾ ਫਸਲਾਂ ਦਾ ਟਾਈਮ ਨਹੀਂ ਵਿਹਲੇ, ਤੇ ਵਿਆਹਾਂ ਦੇ ਵਿੱਚ ਖਾਸ ਕਰਕੇ ਖੰਡ ਪਾਠ ਨਹੀਂ ਕਰਾਉਣਾ। ਅਖੰਡ ਪਾਠ ਸਾਹਿਬ ਜੇ ਤੁਸੀਂ ਕਰਾਉਣਾ ਹੈ ਤੇ 15 ਦਿਨ ਪਹਿਲਾਂ ਕਰਾ ਲਓ, ਜਦੋਂ ਮੇਲ ਗੇਲ ਹਲਵਾਈ ਨਾ ਆਉਣ, ਜਾਂ ਫਿਰ ਵਿਆਹ ਲੰਘ ਜਾਏ, ਸਭ ਮੇਲ ਗੇਲ ਆਪੋ ਆਪਣੇ ਘਰਾਂ ਨੂੰ ਚੱਲਿਆ ਜਾਏ। ਬਸ ਤੁਸੀਂ ਕੇਵਲ ਸਤਿਗੁਰਾਂ ਦਾ ਧਿਆਨ ਰੱਖਣਾ। ਅਸੀਂ ਮਹਾਰਾਜ ਦਾ ਧਿਆਨ ਘੱਟ ਤੇ ਸਾਨੂੰ ਫਿਕਰ ਹੁੰਦਾ, ਸਾਡੇ ਰਿਸ਼ਤੇਦਾਰਾਂ ਨੇ ਆਉਣਾ, ਸਾਡਾ ਮੇਲ ਆਉਣ ਵਾਲਾ, ਉਧਰ ਫਿਕਰ ਪਿਆ ਹੁੰਦਾ ਪੂਰਾ। ਅਸੀਂ ਹਲਵਾਈ ਸਾਹਮਣੇ ਆ ਕਿ ਮਹਾਰਾਜ ਸਾਹਮਣੇ, ਉਧਰ ਰਿਸ਼ਤੇਦਾਰਾਂ ਨੂੰ ਸਾਂਭਣ ਦਾ ਫਿਕਰ ਪਿਆ ਹੁੰਦਾ ਵੀ ਮੁੰਡੇ ਨੂੰ ਸ਼ਗਨ ਲੱਗਣਾ ਜੀ, ਆਹ ਹੋਣਾ। ਮਹਾਰਾਜ ਦੇ ਅੰਦਰ ਅਖੰਡ ਪਾਠ ਦੇ ਭੋਗ ਪੈ ਰਹੇ ਨੇ, ਸਾਨੂੰ ਫਿਕਰ ਨਹੀਂ ਕੋਈ। ਸਹਿਜ ਪਾਠ ਖੰਡ ਪਾਠ ਉਦੋਂ ਕਰਾਉਣਾ ਜਦੋਂ ਬਿਲਕੁਲ ਵਿਹਲ ਹੋਵੇ,
ਹੋਰ ਕੋਈ ਕੰਮ ਨਹੀਂ। ਅਸੀਂ 48 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ ਵੀ 20 ਘੰਟੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਸਤਿਗੁਰਾਂ ਦੇ ਬਚਨ ਸੁਣਨੇ ਨੇ। ਅਖ ਸਤਨਾਮ ਫਿਰ ਵੇਖਣਾ ਮਰ ਦੀ ਹਜ਼ੂਰੀ ਵਿੱਚ ਬਚਨ ਕਰ ਰਿਹਾ ਪਿਆ ਦਿਓ, ਫਿਰ ਵੇਖਣਾ ਜਿੰਨੇ ਦੁੱਖ ਤੇ ਕਿਹੜੇ ਕਲੇਸ਼ ਸਭ ਨਾਸ ਹੋ ਜਾਣਗੇ। ਅਸੀਂ ਕਹਿੰਦੇ ਅਖੰਡ ਪਾਠ ਕਰਾਇਆ ਤੇ ਦੁੱਖ ਕੱਟੇ ਨਹੀਂ ਗਏ, ਮੈਂ ਸਹਿਜ ਪਾਠ ਕਰਾਇਆ ਤੇ ਦੁੱਖ ਕੱਟੇ ਨਹੀਂ ਗਏ। ਖੰਡ ਪਾਠ ਕਰਾਉਣ ਨਾਲ ਦੁੱਖ ਨਹੀਂ ਕੱਟੇ ਜਾਣੇ, ਦੁੱਖ ਕੱਟੇ ਜਾਣਗੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਬਾਣੀ ਨੂੰ ਸੁਣਨ ਨਾਲ ਦੁੱਖ ਕੱਟੇ ਜਾਣਗੇ। ਤੇ ਬਾਣੀ ਅਸੀਂ ਸੁਣਦੇ ਨਹੀਂ, ਖੰਡ ਪਾਠ ਕਰਾ ਦਿੰਦੇ। ਇੱਕ ਹੋਰ ਹੀ ਨਵਾਂ ਕੰਮ ਚੱਲਿਆ, ਡਾਕ ਰਾਹੀਂ ਪੈਸੇ ਭੇਜ ਦਿਓ, ਐਡਰੈਸ ਦੇ ਦਿੱਤਾ, ਡਾਕ ਰਾਹੀਂ ਹੁਕਮਨਾਮਾ ਘਰ ਆ ਗਿਆ, ਕਹਿੰਦੇ ਹਜ਼ੂਰ ਸਾਹਿਬ ਅਖੰਡ ਪਾਠ ਹੋ ਗਿਆ। ਆਖੋ ਸਤਨਾਮ। ਕੋਈ ਕਹਿੰਦਾ ਹੇਮਕੁੰਡ ਕਰਾ ਦਿੱਤਾ ਮੈਂ ਅਖੰਡ ਪਾਠ, ਸਾਨੂੰ ਵੀ ਉੱਥੇ ਕਈ ਆ ਕੇ ਕਹਿਣਗੇ ਬਾਬਾ ਜੀ ਖੰਡ ਪਾਠ ਕਰਾਉਣਾ, ਤੁਸੀਂ ਇੱਥੇ ਚੱਲ ਰਹੇ ਨੇ ਨਾ ਖੰਡ ਪਾਠ, ਤੇ ਆਹ ਸਾਡਾ ਐਡਰੈਸ ਹੈ ਜੀ, ਆਹ ਚੱਕੋ ਜੀ ਭੇਟਾ ਤੇ ਸਾਡਾ ਖੰਡ ਪਾਠ ਦਾ ਹੁਕਮਨਾਮਾ ਸਾਡੇ ਘਰ ਭੇਜ ਦਿਓ। ਇਹ ਇਹ ਖੰਡ ਪਾਠ ਭਾਵੇਂ 101 ਕਰਾ ਦਿਓ, ਕੁਛ ਵੀ ਫਲ ਨਹੀਂ ਮਿਲਣਾ। 101 ਕਰਾਓ ਭਾਵੇਂ ਉਹਦਾ ਫਲ ਨਹੀਂ। ਜਿੰਨਾ ਹੋ ਸਕੇ ਵੱਧ ਤੋਂ ਵੱਧ ਕੋਲ ਬਹਿ ਕੇ ਬਾਣੀ ਸੁਣਿਆ ਕਰੋ, ਵਿਹਲੇ ਟਾਈਮ ਖੰਡ ਪਾਠ ਉਦੋਂ ਕਰਾਉਣਾ ਜਦੋਂ ਬਿਲਕੁਲ ਵਿਹਲਾ ਟਾਈਮ ਹੈ। ਭਾਵੇਂ ਕੱਖਾਂ ਦੀ ਛੱਪਰੀ ਹੋਈ ਹੈ, ਭਾਵੇਂ ਉਹਦੇ 'ਚ ਹੀ ਮਾਰ ਨੂੰ ਪ੍ਰਕਾਸ਼ ਕਰ ਲਓ, ਮਹਾਰਾਜ ਖੁਸ਼ ਨੇ। ਪਰ ਜੇ ਕੋਲ ਬਹਿ ਕੇ ਬਚਨ ਸੁਣੇ ਤਾਂ ਖੁਸ਼ ਨੇ ਮਹਾਰਾਜ। ਤੇ ਜਦੋਂ ਸਤਿਗੁਰੂ ਘਰ ਆਉਣ ਨਾ ਚਾਹ ਹੋਵੇ ਮੇਰੇ ਘਰ ਮਹਾਰਾਜ ਆਵੇ, ਖੁਸ਼ੀ ਹੋਵੇ। ਲਓ ਆਓ ਮੈਂ ਬੇਨਤੀ ਕਰ ਰਿਹਾ ਸਾਂ, ਲਾਹੌਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ ਹੋਏ ਨੇ ਔਰ ਬੇਨਤੀਆਂ ਸੰਗਤਾਂ ਕਰਦੀਆਂ, ਮਹਾਰਾਜ ਜੀ ਸਾਡੇ ਘਰ ਆਓ ਜੀ, ਸਾਡੇ ਘਰ ਆਓ। ਸਤਿਗੁਰੂ ਜਾਂਦੇ ਨੇ ਤੇ ਉੱਥੇ ਹੀ ਰਹਿੰਦਾ ਸੀ ਸੰਮਣ, ਬੜਾ ਗਰੀਬ ਆ। ਇਹਨੇ ਨਾ ਇੱਕ ਦਿਨ ਕੰਮ ਤੋਂ ਦਿਹਾੜੀ ਕਰਕੇ ਮੁੜਿਆ ਹੁੰਦਾ ਹੈ, ਜਦੋਂ ਮਰਨ ਨੂੰ ਕਿਸੇ ਦੇ ਘਰ ਚਰਨ ਪਾਇਆ ਨੂੰ ਵੇਖਿਆ ਤੇ ਰੌਣਕਾਂ ਲੱਗੀਆਂ ਵੇਖੀਆਂ ਤੇ ਸੰਮਣ ਦੇ ਅੰਦਰ ਚਾਅ ਪੈਦਾ ਹੋਇਆ, ਮਹਾਰਾਜ ਚਰਨ ਪਾ ਰਹੇ ਨੇ ਘਰਾਂ ਚ, ਮੇਰੇ ਘਰ ਵੀ ਚਰਨ ਪਾਉਂਦੇ। ਘਰ ਆਇਆ ਨੀਂਦ ਨਹੀਂ ਆਈ, ਅੱਖਾਂ ਭਿੱਜੀਆਂ ਹੋਈਆਂ ਨੇ, ਇਹਦਾ ਪੁੱਤ ਮੂਸਣ ਕੋਲ ਹੀ ਪਿਆ ਮੰਜੇ ਤੇ। ਬਾਪੂ ਨੂੰ ਰੋਂਦਿਆਂ ਵੇਖ ਕੇ ਪੁੱਛਦਾ, ਬਾਪੂ ਜੀ ਤੁਸੀਂ ਰੋਂਦੇ ਕਿਉਂ ਹੋ, ਹੋਇਆ ਕੀ ਤੁਹਾਨੂੰ? ਸੰਮਣ ਕਹਿਣ ਲੱਗਾ, ਬੇਟਾ ਅੱਜ ਮੈਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਲੋਕਾਂ ਦੇ ਘਰਾਂ ਵਿੱਚ, ਸੰਗਤਾਂ ਦੇ ਘਰਾਂ ਵਿੱਚ ਚਰਨ ਪਾਉਂਦਿਆਂ ਵੇਖਿਆ। ਤੇ ਪਿਤਾ ਜੀ ਫੇਰ, ਤੇ ਮੈਂ ਨਾ ਇਹ ਸੋਚ ਰਿਹਾ ਵੀ ਚਾਰ ਦਮੜੇ ਰੱਬ ਸਾਨੂੰ ਵੀ ਦੇ ਦਿੰਦਾ, ਕਿਤੇ ਥੋੜੀ ਮਾਇਆ ਸਾਡੇ ਕੋਲ ਵੀ ਹੁੰਦੀ, ਅਸੀਂ ਵੀ ਸਤਿਗੁਰਾਂ ਦੇ ਚਰਨ ਆਪਣੇ ਘਰ ਚ ਪਵਾ ਲੈਂਦੇ ਜੇ ਸਾਡੇ ਕੋਲ ਵੀ ਕੁਛ ਹੁੰਦਾ। ਉਹਦਾ ਪੁੱਤ ਮੂਸਣ ਕਹਿੰਦਾ, ਬਾਪੂ ਜੀ ਆਪਾਂ ਦੋਵੇਂ ਪਿਓ ਪੁੱਤ ਸੇਠ ਕੋਲ ਕੰਮ ਕਰਨੇ ਆ ਤੇ ਆਪਾਂ ਸੇਠ ਨੂੰ ਬੇਨਤੀ ਕਰ ਲੈਂਦੇ ਹਾਂ ਵੀ ਸਾਨੂੰ ਥੋੜੀ ਮਾਇਆ ਦੇ ਦਿਓ, ਆਪਾਂ ਸੇਠ ਨੂੰ ਬੇਨਤੀ ਕਰਕੇ ਮਾਇਆ ਲੈ ਲੈਂਦੇ ਹਾਂ ਥੋੜੀ ਉਧਾਰ, ਜੇ ਮੰਨ ਗਿਆ ਤੇ ਚਰਨ ਪਵਾ ਲਾਂਗੇ। ਨੀਂਦ ਆ ਗਈ, ਸੌਂ ਗਏ, ਦਿਨ ਚੜ੍ਹਿਆ, ਸੇਠ ਕੋਲ ਚਲੇ ਗਏ। ਸੇਠ ਜੀ ਆ ਸੰਮਣਾ ਦੱਸ ਬਈ, ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਪਵਾਉਣੇ ਨੇ ਆਪਣੇ ਘਰ ਚ, ਆਪਣੇ ਘਰ ਚ, ਤੇ ਸਾਨੂੰ ਮਾਇਆ ਦੀ ਲੋੜ ਆ ਥੋੜੀ। ਕਿੰਨੀ ਕੁ ਮਾਇਆ? ਕਹਿੰਦੇ 500 ਰੁਪਈਆ ਲੱਗ ਜਾਣਾ, ਮਹਾਰਾਜ ਦੇ ਨਾਲ ਸੰਗਤਾਂ ਵੀ ਬਹੁਤ ਹੁੰਦੀਆਂ ਨੇ, 500 ਰੁਪਈਆ ਲੱਗ ਜਾਣਾ, ਸੰਗਤਾਂ ਵੀ ਹੋਣਗੀਆਂ ਮਹਾਰਾਜ ਨਾਲ ਬਹੁਤ, ਤੇ ਚਰਨ ਪਵਾਉਣੇ ਨੇ ਸਤਿਗੁਰਾਂ ਦੇ, ਉਧਾਰ ਦੇ ਦਿਓ। ਦੋਵੇਂ ਪਿਓ ਪੁੱਤ ਦਿਹਾੜੀਆਂ ਕਰ ਕਰਕੇ ਤੁਹਾਡੇ ਪੈਸੇ ਲਾ ਦਿਆਂਗੇ, ਮਾਇਆ ਨਹੀਂ ਲਵਾਂਗੇ, ਜਿੰਨੇ ਮਹੀਨੇ ਤੁਹਾਡਾ ਹਿਸਾਬ ਬਰਾਬਰ ਨਹੀਂ ਹੁੰਦਾ। ਸੇਠ ਕਹਿੰਦਾ, ਕੋਈ ਗੱਲ ਨਹੀਂ ਭਾਈ, ਜੇ ਕੰਮ ਕਰਦੇ ਹੋ ਤੇ ਕੋਈ ਨਹੀਂ, ਮਾਇਆ ਲੈ ਜਿਓ ਤੁਸੀਂ ਮੇਰੇ ਤੋਂ ਆ ਕੇ, ਜਿੰਨੀ ਮਾਇਆ ਦੀ ਲੋੜ ਆ ਮੇਰੇ ਤੋਂ ਲੈ ਜਿਓ ਆ ਕੇ 500 ਰੁਪਈਆ। ਹਾਂ ਕਰ ਦਿੱਤੀ। ਤੇ ਸਾਧ ਸੰਗਤ ਹੁਣ ਇਹ ਦੋਵੇਂ ਪਿਓ ਪੁੱਤ ਕਹਿੰਦੇ, ਮਾਇਆ ਦੀ ਤੇ ਹਾਂ ਹੋ ਗਈ, ਹੁਣ ਆਪਾਂ ਸਤਿਗੁਰਾਂ ਨੂੰ ਬੇਨਤੀ ਕਰੀਏ ਵੀ ਸਤਿਗੁਰੂ ਵੀ ਹਾਂ ਕਰ ਦੇਣ। ਇਹ ਦੋਵੇਂ ਜਣੇ ਮਹਾਰਾਜ ਕੋਲ ਚਲੇ ਗਏ, ਸਤਿਗੁਰਾਂ ਦਾ ਦਰਬਾਰ ਸਜਿਆ, ਟਾਕੀਆਂ ਲੱਗੀਆਂ ਹੋਈਆਂ ਨੇ ਕੱਪੜਿਆਂ ਦੇ ਉੱਤੇ, ਮਹਾਰਾਜ ਦਾ ਦਰਬਾਰ ਸਜਿਆ, ਸੰਗਤਾਂ ਬੇਨਤੀਆਂ ਕਰ ਰਹੀਆਂ ਨੇ, ਇਹ ਵੀ ਖੜ ਗਏ ਜਾ ਕੇ। ਸਤਿਗੁਰੂ ਕਹਿੰਦੇ, ਕੀ ਚਾਹੀਦਾ ਭਾਈ ਤੁਹਾਨੂੰ? ਇਹ ਸੰਮਣ ਤੇ ਮੂਸਣ ਦੋਵੇਂ ਪਿਓ ਪੁੱਤ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਚਰਨ ਪਵਾਉਣੇ ਨੇ ਆਪਣੇ ਗਰੀਬ ਖਾਨੇ 'ਚ, ਤੇ ਆਪ ਜੀ ਮਿਹਰ ਕਰੋ ਸਾਡੇ ਘਰ ਚਰਨ ਪਾਓ ਚੱਲ ਕੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਜੀ ਮਿਹਰ ਕਰ ਦਿਓ। ਸਤਿਗੁਰ ਕਹਿੰਦੇ ਭਾਈ ਕੋਈ ਗੱਲ ਨਹੀਂ ਆ ਜਾਂਗੇ। ਨਾਲ ਹੀ ਕਹਿਤਾ ਮਹਾਰਾਜ ਅਸੀਂ ਗਰੀਬ ਬਹੁਤ ਹੈ ਜੀ, ਸਾਡੇ ਕੋਲ ਕੋਈ ਬਹੁਤੀ ਮਾਇਆ ਤੇ ਹੈ ਨਹੀਂ, ਨਾ ਕੋਈ ਸਾਡਾ ਕੋਈ ਬਿਜ਼ਨਸ ਹੈ, ਨਾ ਕੋਈ ਸਾਡਾ ਕੋਈ ਖੇਤੀਬਾੜੀ ਦਾ ਹੀ ਕੰਮ ਹੈ, ਬਹੁਤ ਦਿਹਾੜੀਦਾਰ ਹਾਂ ਅਸੀਂ, ਬਿਲਕੁਲ ਗਰੀਬ ਹਾਂ ਜੀ। ਤੇ ਆ ਜਾਓਗੇ ਸਾਡੇ ਘਰ? ਗੁਰੂ ਅਰਜਨ ਦੇਵ ਮਹਾਰਾਜ ਦੇ ਨੇਤਰਾਂ ਚੋਂ ਵੈਰਾਗ ਦਾ ਜਲ ਵਹਿ ਤੁਰਿਆ। ਕਹਿੰਦੇ ਓਏ ਮੈਂ ਕਿਸੇ ਦਾ ਤਨ ਨਹੀਂ ਵੇਖਦਾ, ਮੈਂ ਕੋਈ ਮਾਇਆ ਨਹੀਂ ਵੇਖਦਾ, ਮੈਂ ਤੇ ਮਨ ਵੇਖਦਾ, ਪਿਆਰ ਕਿਹਦੇ ਅੰਦਰ ਹੈ। ਬਸ ਐ ਬੇਨਤੀ ਕੀਤੀ ਉਹਨਾਂ ਨੇ, ਲੋ ਅੱਧੀ ਅੱਧੀ ਧਾਰਨਾ ਪੜਿਓ ਸਰ, ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ ਰਾਜਿਆਂ ਦੇ ਜਾਣ ਵਾਲੇ। ਲੋ ਸਾਰੇ ਬੋਲਿਓ ਭਾਈ, ਤਿੰਨੇ ਹੀ ਸਿਆਂ ਦੇ ਆਪਾਂ ਵੀ ਬੇਨਤੀ ਕਰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ। ਅੱਗੇ ਤੋਂ ਜਦੋਂ ਚਰਨ ਪਾਉਣੇ ਨੇ ਨਾ ਘਰ 'ਚ, ਸਾਰੇ ਪਰਿਵਾਰ ਨੇ ਲੈਣ ਜਾਣਾ, ਸਾਰੇ ਰਾਹਾਂ 'ਤੇ ਕਲੀ ਪਾਉਣੀ ਹੈ, ਚੰਗੀ ਤਰ੍ਹਾਂ ਝਾੜੂ ਲਾਉਣਾ ਹੈ, ਇਹਦੇ 'ਤੇ ਖਰਚ ਨਹੀਂ ਕੋਈ ਹੋਣਾ, ਇਹ ਸਤਿਕਾਰ ਹੈ। ਅਤੇ ਜਦੋਂ ਮਹਾਰਾਜ ਘਰ ਆਉਣਗੇ ਤਾਂ ਜ਼ਰੂਰ ਪੜ੍ਹਨਾ ਹੈ। ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਸਤਿਗੁਰੂ ਗੁਰਸਿੱਖਾਂ ਨੂੰ ਕਹਿੰਦੇ ਭਾਈ ਇੰਜ ਕਰੋ, ਇਹਨਾਂ ਨੂੰ ਛੇਤੀ ਟਾਈਮ ਦੇ ਦਿਓ ਆਖੋ
ਸਤਨਾਮ,
ਬਸ ਪੰਜਾਂ ਸੱਤਾਂ ਦਿਨਾਂ 'ਚ ਟਾਈਮ ਦੇ ਦਿਓ, ਜੇ ਕਿਸੇ ਦਾ ਨੇੜੇ ਆ ਕੱਟ ਕੇ ਪਿੱਛੇ ਕਰ ਦਿਓ, ਇਹਨਾਂ ਦੇ ਘਰ ਆਪਾਂ ਪਹਿਲਾਂ ਚੱਲਣਾ। ਬਸ ਪੰਜਾਂ ਸੱਤਾਂ ਦਿਨਾਂ 'ਚ ਟਾਈਮ ਦੇ ਦਿੱਤਾ ਸੰਗਤ ਵਿੱਚ, ਉਸੇ ਸਮੇਂ ਦੱਸਤਾ ਭਾਈ ਫਲਾਣੇ ਦਿਨ ਇੰਨੇ ਵਜੇ ਮਹਾਰਾਜ ਨਾ ਸਵੇਰੇ ਅੰਮ੍ਰਿਤ ਵੇਲੇ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਤੇ ਸਵੇਰ ਦਾ ਜਿਹੜਾ ਲੰਗਰ ਹੈ, ਸਵੇਰ ਦਾ ਲੰਗਰ ਇਹ ਸੰਮਣ ਦੇ ਘਰ ਹੋਏਗਾ। ਸਾਰੀ ਸੰਗਤ ਨੂੰ ਪਤਾ ਲੱਗ ਗਿਆ ਵੀ ਫਲਾਣੇ ਦਿਨ ਮਹਾਰਾਜ ਇਹਦੇ ਘਰ ਜਾਣਾ, ਬੜਾ ਹੀ ਚਾਅ ਚੜ ਗਿਆ, ਚਾਅ ਚੁੱਕਿਆ ਨਾ ਜਾਏ, ਬਹੁਤ ਹੀ ਖੁਸ਼ੀ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ ਸਾਧ ਸੰਗਤ। ਇੰਨਾ ਪਿਆਰ ਮਨ ਵਿੱਚ ਚਾਹ ਚੁੱਕਿਆ ਨਹੀਂ ਜਾਂਦਾ, ਬਹੁਤ ਹੀ ਖੁਸ਼ੀ, ਬਹੁਤਾ ਹੀ ਚਾਹ। ਘਰ ਆਏ ਸਫਾਈਆਂ ਸ਼ੁਰੂ ਕਰ ਦਿੱਤੀਆਂ ਘਰ ਦੀਆਂ। ਹੁਣ ਉੱਥੇ ਕਿਹੜਾ ਕੋਈ ਆ ਜਿੱਦਾਂ ਹੁਣ ਅੱਜ ਕੱਲ੍ਹ ਕੋਠੀਆਂ ਬਣੀਆਂ, ਇੱਦਾਂ ਨਹੀਂ। ਮਿੱਟੀ ਦਾ ਲੇਪ ਦਿੱਤਾ, ਸਾਰੇ ਚੰਗੀ ਤਰ੍ਹਾਂ ਸਫਾਈ ਕੀਤੀ ਤੇ ਸਾਧ ਸੰਗਤ ਤਿਆਰੀਆਂ ਹੋ ਰਹੀਆਂ ਨੇ। ਦਿਨ ਰਹਿ ਗਏ ਤਿੰਨ, ਧਿਆਨ ਦਿਓ, ਤਿੰਨ ਦਿਨ ਰਹਿ ਗਏ। ਕਹਿੰਦੇ ਭਾਈ ਸਮਾਂ ਥੋੜਾ ਰਹਿ ਗਿਆ, ਫਿਰ ਹੁਣ ਮਾਇਆ ਲੈ ਆਈਏ ਜਾ ਕੇ। ਸੰਮਣ ਤੇ ਮੂਸਣ ਸੇਠ ਕੋਲ ਗਏ, ਜਾ ਕੇ ਸੇਠ ਨੂੰ ਕਹਿੰਦੇ, ਸੇਠ ਜੀ, ਹਾਂ ਸੰਮਣਾ, ਦੱਸ, ਮਾਇਆ ਦੇ ਦਿਓ, ਤੁਸੀਂ ਕਿਹਾ ਸੀ। ਸੇਠ ਕਹਿੰਦਾ, ਗਰੀਬ ਬੰਦੇ ਨੇ ਕਿੱਥੇ ਮੋੜਨਗੇ, ਦੱਬੀ ਨਾ ਜਾਣ ਕਿਤੇ। ਉਹ ਕਹਿੰਦਾ, ਸੰਮਣਾ, ਕਿਹੜੇ ਪੈਸੇ, ਜਿਹੜੇ ਤੁਸੀਂ ਕਿਹਾ ਸੀ। ਕਹਿੰਦੇ, ਕਿਹਾ ਤੇ ਸੀ ਪਰ ਦੇਣੇ ਨਹੀਂ। ਕਹਿੰਦੇ, ਸੀ ਕਿਉਂ? ਕਹਿੰਦੇ, ਮੇਰੀ ਮਰਜ਼ੀ। ਸੰਮਣ ਕਹਿੰਦਾ, ਪਹਿਲਾਂ ਨਾ ਕਰ ਦਿੰਦੇ, ਤੁਸੀਂ ਹਾਂ ਕਰਤੀ ਤੇ ਅਸੀਂ ਮਹਾਰਾਜ ਤੋਂ ਸਮਾਂ ਲੈ ਲਿਆ। ਅਸੀਂ ਸਤਿਗੁਰਾਂ ਨੂੰ ਬੇਨਤੀ ਕਰ ਦਿੱਤੀ ਹੈ, ਮਹਾਰਾਜ ਨੇ ਆ ਜਾਣਾ ਸਾਡੇ ਘਰ। ਜੇ ਤੁਸੀਂ ਹਾਂ ਕੀਤੀ ਹੈ ਤੇ ਹੁਣ ਮੁਕਰੋ ਨਾ, 500 ਰੁਪਏ ਦੀ ਲੋੜ, 500 ਨਹੀਂ ਤੇ ਘੱਟ ਦੇ ਦਿਓ, ਪਰ ਦਿਓ ਜ਼ਰੂਰ, ਸਾਡੇ ਹੋਰ ਨਹੀਂ ਕਿਸੇ ਨੇ ਮਾਇਆ ਦੇਣੀ, ਜਦੋਂ ਕੰਮ ਤੁਹਾਡੇ ਕੋਲ ਕਰਨੇ ਆ ਅਸੀਂ। ਸੇਠ ਕਹਿੰਦਾ, ਜਾਓ ਚਲੇ ਜਾਓ, ਆਪਣੀ ਕਿਹੜਾ ਕੋਈ ਲਿਖਤ ਹੋਈ ਹੈ, ਨਹੀਂ ਦੇਣੇ, ਮੇਰੀ ਮਰਜ਼ੀ। ਸੰਮਣ ਕਹਿੰਦਾ, ਜੀ ਜਿਵੇਂ ਮਰਜ਼ੀ ਕਰੋ। ਬੜੇ ਤਰਲੇ ਕੀਤੇ, ਨਾ ਮੰਨੇ, ਰੋਣ ਲੱਗ ਗਏ ਦੋਵੇਂ ਜਣੇ। ਗਰੀਬ ਕੋਲ ਦੋ ਚੀਜ਼ਾਂ ਹੀ ਹੁੰਦੀਆਂ, ਇੱਕ ਤਰਲਾ ਤੇ ਇੱਕ ਰੋਣਾ, ਦੋ ਚੀਜ਼ਾਂ ਹੈ, ਹੋਰ ਤੇ ਜ਼ੋਰ ਹੀ ਨਹੀਂ ਕੋਈ। ਜਾਂ ਤੇ ਉਹ ਗਰੀਬ ਜਿਹੜਾ ਤਰਲੇ ਕਰ ਸਕਦਾ ਤੇ ਜਾਂ ਰੋ ਸਕਦਾ। ਪਹਿਲਾਂ ਤਰਲੇ ਬੜੇ ਕੀਤੇ, ਫਿਰ ਰੋਏ ਵੀ ਦੋਵੇਂ ਪਿਓ ਪੁੱਤ। ਸੇਠ ਮੰਨੇ ਹੀ ਨਾ, ਅੜੀ ਕਰ ਬੈਠੇ, ਮੈਂ ਨਹੀਂ ਦੇਣੀ। ਬੜਾ ਆਖਿਆ, ਫਿਰ ਜਦੋਂ ਸੇਠ ਨੇ ਆਖਿਆ ਨਾ, ਨਿਕਲ ਜਾਓ ਇੱਥੋਂ, ਫਿਰ ਬਾਹਰ ਚਲੇ ਗਏ। ਕਈਆਂ ਨੂੰ ਜਾ ਜਾ ਕੇ ਬੇਨਤੀਆਂ ਕੀਤੀਆਂ, ਕਈਆਂ ਨੂੰ ਕੌਣ ਮੰਨੇ, ਮੰਗਦੇ ਫਿਰਦੇ ਨੇ। ਅਸੀਂ ਵੇਖਦੇ ਹਾਂ ਕਈ ਵਾਰੀ ਫਾਟਕਾਂ ਦੇ ਉੱਤੇ ਜਾਂ ਕਿਤੇ ਹੋਰ ਗੁਰਦੁਆਰਿਆਂ ਮੰਦਰਾਂ ਦੇ ਅੱਗੇ ਲੋਕ ਬੱਚੇ ਮੰਗਦੇ ਨੇ, ਨਿੱਕੇ ਨਿੱਕੇ। ਕਈ ਵਾਰੀ ਝਿੜਕਦੇ ਵੀ ਨੇ ਕਈ ਲੋਕ, ਕਈ ਬੱਚਿਆਂ ਨੂੰ ਝਿੜਕਦੇ ਵੀ ਨੇ। ਘਰ 'ਚ ਕੋਈ ਮੰਗਣ ਆ ਜਾਏ ਤਾਂ ਵੀ ਝਿੜਕਦੇ ਨੇ। ਪਰ ਪਿਆਰਿਓ, ਯਾਦ ਰੱਖੋ, ਮੰਗਣ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ। ਮੰਗਣਾ ਹੁੰਦਾ ਨਾ, ਜਦੋਂ ਮੰਗਣਾ ਬਹੁਤ ਔਖਾ, ਕਿਸੇ ਤੋਂ ਹੱਥ ਅੱਡਣਾ ਬੜਾ ਔਖਾ ਕੰਮ ਹੈ। ਪਰ ਮੰਗਦੇ ਕਿਉਂ ਨੇ? ਗਰੀਬੀ ਇਹ ਮੁਕਾਉਂਦੀ ਹੈ। ਜੇ ਕਿਸੇ ਨੂੰ ਮਿੱਠਾ ਗੁੜ ਨਹੀਂ ਦੇਣਾ, ਨਹੀਂ ਕੁਝ ਦੇਣਾ, ਨਾ ਅਸੀਂ ਮਿੱਠੇ ਗੁੜ ਵਰਗੇ ਮਿੱਠੇ ਬੋਲ ਬੋਲਣੇ ਚਾਹੀਦੇ ਨੇ। ਜੇ ਨਹੀਂ ਹੱਥੋਂ ਦੇ ਸਕਦੇ, ਕੁਛ ਵੱਖਰੀ ਗੱਲ ਹੈ, ਪਰ ਬੋਲ ਕਬੋਲ ਨਾ ਬੋਲੋ ਕਦੇ ਕਿਸੇ। ਹੋ ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ। ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ। ਹੋ ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ। ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ। ਕੋਈ ਮੰਗਦਾ ਨਾ, ਕਰਦੀ ਮਜਬੂਰ ਗਰੀਬੀ। ਕੋਈ ਮੰਗਦਾ ਨਾ, ਕਰਦੀ ਮਜਬੂਰ ਗਰੀਬੀ। ਕੋਈ ਮੰਗਦਾ, ਮੰਗਣ ਤੇ ਗਰੀਬੀ ਮਜਬੂਰ ਕਰ ਦਿੰਦੀ। ਸਾਧ ਸੰਗਤ ਹੁਣ ਬੜਿਆਂ ਕੋਲ ਗਏ, ਕੋਈ ਨਾ ਮੰਨਿਆ, ਆਖਿਰਕਾਰ ਘਰ ਆ ਗਏ। ਨੀਂਦ ਕਿੱਥੇ ਆਉਣੀ ਸੀ ਰਾਤ ਨੂੰ? ਮੂਸਣ ਆਪਣੇ ਪਿਤਾ ਨੂੰ ਕਹਿੰਦਾ, ਬਾਪੂ ਜੀ ਕੀ ਗੱਲ, ਹੁਣ ਤੁਸੀਂ ਫੇਰ ਅੱਖਾਂ ਚੋਂ ਜਲ, ਨੇਤਰਾਂ ਚੋਂ ਵੈਰਾਗ ਦਾ ਜਲ ਵਹਿ ਰਿਹਾ, ਕੀ ਹੋ ਗਿਆ? ਕਹਿੰਦਾ, ਮੁੰਡਿਆ ਰੋਣਾ ਹੀ ਆ। ਕਹਿਣਗੇ, ਪਹਿਲਾਂ ਅਨਾਉਂਸ ਕਰਾ ਦਿੱਤਾ, ਜਿੱਦਾਂ ਹੁਣ ਅੱਜ ਅਨਾਉਂਸ ਹੁੰਦਾ ਸੰਗਤ ਚ, ਦੱਸਤਾ, ਹੁਣ ਤਿਆਰੀ ਨੀ ਕਰ ਸਕੇ। ਮਹਾਰਾਜ ਨੇ ਤੇ ਆ ਜਾਣਾ ਪਰਸੋਂ ਨੂੰ, ਮਹਾਰਾਜ ਆ ਜਾਣਗੇ, ਆਪਣੇ ਕੋਲ ਤਿਆਰੀ ਕੋਈ ਨੀ। ਲੋਕ ਕਹਿਣਗੇ, ਐਵੇਂ ਚਾਹ ਹੀ ਸੀ ਤੈਨੂੰ, ਪ੍ਰਬੰਧ ਤੇ ਕੋਈ ਕਰ ਨੀ ਸਕਿਆ। ਮੂਸਣ ਕਹਿੰਦਾ, ਬਾਪੂ ਜੀ ਇੱਕ ਸਲਾਹ ਦੇ ਦਿੰਦਾ ਮੈਂ। ਕਹਿੰਦੇ, ਕੀ? ਆਪਾਂ ਇੰਜ ਕਰਨੇ ਆ, ਭੇਤੀ ਆ ਉਹਦੇ ਘਰ ਦੇ ਆਪਾਂ, ਸੇਠ ਨੇ ਆਪਾਂ ਨੂੰ ਹਾਂ ਕੀਤੀ ਸੀ 500 ਰੁਪਏ ਦੀ, ਉਹਦੇ ਉੱਪਰ ਇੱਕ ਮੋਗਾ ਰੱਖਿਆ ਦੁਕਾਨ ਤੇ, 500 ਰੁਪਇਆ ਆਪਾਂ ਲੈ ਆਉਂਦੇ ਹਾਂ, ਗਿਣ ਕੇ ਮੋਗੇ ਦੇ ਥੱਲੇ ਮੈਂ ਉੱਤਰ ਜਾਂਗਾ ਉੱਥੋਂ, 500 ਰੁਪਇਆ ਆਪਾਂ ਗਿਣ ਕੇ ਲੈ ਆਉਂਦੇ ਹਾਂ, ਦਿਹਾੜੀਆਂ ਕਰ ਕਰਕੇ ਆਪਾਂ ਉਹਦੇ ਪੈਸੇ, ਉਹਦੀ ਮਾਇਆ ਵਾਪਸ ਕਰ ਦਿਆਂਗੇ, ਜੇ ਭਾਵੇਂ ਉਹਨੇ ਬਾਅਦ ਚ ਆਪਾਂ ਨੂੰ ਫੜਾਉਣਾ ਵੀ ਹੋਇਆ ਤੇ ਫੜਾ ਵੀ ਦੇਵੇ, ਆਪਾਂ ਉਹਦੀ ਮਾਇਆ ਵਾਪਸ ਕਰ ਦਿਆਂਗੇ। ਤੇ ਇਹੀ ਇੱਕ ਤਰੀਕਾ ਹੈ, ਇਹ ਕੋਈ ਚੋਰੀ ਨਹੀਂ ਸੀ, ਉਹਨੇ ਵਚਨ ਕੀਤਾ ਸੀ ਪਹਿਲਾਂ ਵੀ ਮੈਂ ਮਾਇਆ ਦੇਣੀ। ਬਸ ਫਿਰ ਦੋਵੇਂ ਜਣੇ ਤੁਰ ਪਏ, ਅੱਧੀ ਰਾਤ ਦਾ ਸਮਾਂ ਤੇ ਸਾਧ ਸੰਗਤ ਸੇਠ ਦੇ ਉੱਪਰ ਦੁਕਾਨ ਦੇ ਉੱਪਰਲੇ ਪਾਸੇ ਚਲੇ ਗਏ। ਉੱਪਰ ਮੋਗਾ ਰੱਖਿਆ ਹੁੰਦਾ ਸੀ ਇੱਕ ਮੋੜਾ ਵੱਡਾ ਸਾਰਾ, ਜਿੱਦਾਂ ਹੁਣ ਲਾਈਟਾਂ ਦਾ ਪ੍ਰਬੰਧ ਹੋ ਗਿਆ, ਉਦੋਂ ਕਿੱਥੇ ਸੀ ਲਾਈਟ, ਉਦੋਂ ਤੇ ਉੱਪਰ ਉਹ ਮੋਗਾ ਹੁੰਦਾ ਸੀ, ਉਹਦੇ ਉੱਤੇ ਪੱਥਰ ਰੱਖ ਦੇਣਾ, ਪੱਥਰ ਚੁੱਕਦੇ ਉਹ ਤੇ ਚਾਨਣ ਹੋ ਜਾਂਦਾ ਸੀ ਅੰਦਰ, ਉਹ ਪੱਥਰ ਸੀ ਪਿਆ ਤੇ ਉਹ ਪੱਥਰ ਉੱਤੋਂ ਚੁੱਕਿਆ। ਦੁਕਾਨ ਬੰਦ ਸੀ, ਸੇਠ ਦਾ ਘਰ ਵੱਖਰਾ ਸੀ, ਦੁਕਾਨ ਵੱਖਰੀ ਸੀ। ਸੰਮਣ ਉੱਤੇ ਖੜ ਗਿਆ ਤੇ ਮੂਸਣ ਵਿੱਚ ਚਲਿਆ ਗਿਆ ਮੁੰਡਾ ਉਹਦਾ, ਥੱਲੇ ਤੇ ਚਲਿਆ ਗਿਆ, ਭਾਰ ਥੱਲੇ ਨੂੰ ਸੀ, ਜ਼ੋਰ ਪੈ ਗਿਆ, ਥੱਲੇ ਤੇ ਚਲਿਆ ਗਿਆ। 500 ਰੁਪਈਆ ਗਿਣਿਆ, ਬਾਪੂ ਨੂੰ ਫੜਾ ਦਿੱਤਾ ਥੈਲੀ ਉੱਪਰ। ਜਦੋਂ ਉੱਪਰ ਲੱਗਿਆ ਚੜ੍ਹਨ, ਬਾਹਾਂ ਤੋਂ ਫੜਿਆ, ਮੋਢੇ ਫਸ ਗਏ, ਹੁਣ ਜ਼ੋਰ ਨਹੀਂ ਪੈਂਦਾ ਉੱਪਰ, ਥੱਲੇ ਨੂੰ ਤੇ ਜ਼ੋਰ ਪੈ ਗਿਆ ਨਾ, ਉੱਪਰ ਨੂੰ ਜ਼ੋਰ ਨਾ ਲੱਗੇ। ਵਿੱਚ ਵਿਚਾਲੇ ਫਸ ਗਿਆ, ਨਾ ਥੱਲੇ ਨੂੰ ਜਾ ਹੁੰਦਾ ਨਾ ਉੱਪਰ ਨੂੰ ਜਾ ਹੁੰਦਾ ਵਿਚਾਲੇ। ਸਾਧ ਸੰਗਤ ਕਾਫੀ ਸਮਾਂ ਜ਼ੋਰ ਲਾਇਆ, ਯਤਨ ਕੀਤਾ, ਨਾ ਥੱਲੇ ਨਾ ਉੱਪਰ, ਵਿਚਾਲੇ ਫਸ ਗਿਆ। ਸੰਮਣ ਕਹਿੰਦਾ ਵੀ ਹੁਣ ਬਹੁਤਾ ਹੀ ਵਿਗੜ ਗਿਆ ਕੰਮ, ਪਹਿਲਾਂ ਤੇ ਲੋਕਾਂ ਨੇ ਇਹ ਕਹਿਣਾ ਸੀ ਵੀ ਤਿਆਰੀ ਨਹੀਂ ਕਰ ਸਕਿਆ, ਬਦਨਾਮੀ ਸੀ ਸਾਡੀ, ਪਰ ਹੁਣ ਤੇ ਲੋਕ ਗੁਰੂ ਦੀ ਵੀ ਬਦਨਾਮੀ ਕਰਨਗੇ। ਵੇਖੋ ਇਹ ਗੁਰੂ ਦੇ ਸਿੱਖ ਗੁਰੂ ਨੂੰ ਚੋਰੀਆਂ ਕਰ ਕਰ ਪ੍ਰਸ਼ਾਦਾ ਛਕਾਉਂਦੇ, ਗਲਤੀ ਆਪਣੀ ਆ, ਬਦਨਾਮੀ ਸਾਰਿਆਂ ਦੀ ਹੋ ਜਾਣੀ। ਕਈ ਵਾਰੀ ਇੱਕ ਮੱਝ ਲਿਬੜੀ ਹੋਵੇ ਉਹ ਸਾਰਿਆਂ ਨੂੰ ਲਵੇੜ ਦਿੰਦੀ, ਇੱਕ ਗੱਲ ਹੋ ਜਾਏ ਨਾ ਕਿਸੇ ਦੀ, ਕਹਿਣਗੇ ਸਾਰੇ ਹੀ ਇਹੋ ਜਿਹੇ, ਇੱਕ ਬਾਬੇ ਦੀ ਗੱਲ ਹੋ ਜਾਏ ਕਹਿਣਗੇ ਸਾਰੇ ਹੀ ਇੱਕੋ ਜਿਹੇ, ਇੱਕ ਗ੍ਰੰਥੀ ਦੀ ਗੱਲ ਹੋ ਜਾਏ ਕਹਿਣਗੇ ਸਾਰੇ ਇੱਕੋ ਜਿਹੇ, ਇੱਕ ਪ੍ਰਧਾਨ ਮਾੜਾ ਹੋਵੇ ਕਹਿਣਗੇ ਸਾਰੇ ਇੱਕੋ ਜਿਹੇ। ਕਈ ਵਾਰੀ ਏਦਾਂ ਵੀ ਹੁੰਦਾ, ਪਰ ਸਾਰੇ ਇੱਕੋ ਜਿਹੇ ਨਹੀਂ, ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ। ਉਹ ਕਹਿੰਦੇ ਲੋਕ ਗੱਲਾਂ ਕਰਨਗੇ, ਵੇਖੋ ਗੁਰੂ ਦੇ ਸਿੱਖ ਗੁਰੂ ਨੂੰ ਚੋਰੀਆਂ ਕਰ ਕਰ ਪ੍ਰਸ਼ਾਦਾ ਛਕਾਉਂਦੇ ਨੇ, ਫਿਰ ਕਿਵੇਂ ਕਰੀਏ? ਮੂਸਣ ਕਹਿੰਦਾ, ਬਾਪੂ ਜੀ ਤਰੀਕਾ ਹੀ ਇੱਕੋ ਆ। ਕਹਿੰਦੇ, ਕੀ? ਆ ਤਲਵਾਰ ਤੁਹਾਡੇ ਕੋਲ ਆ, ਵਾਰ ਕਰ ਦਿਓ, ਸਿਰ ਉੱਪਰ ਰਹਿ ਜੂਗਾ, ਧੜ ਥੱਲੇ ਡਿੱਗ ਪੈਗੀ, ਸਿਰ ਤੋਂ ਬਿਨਾਂ ਧੜ ਦੀ ਪਛਾਣ ਹੀ ਨਹੀਂ ਹੋ ਸਕਦੀ, ਚੁੱਕੋ ਤਲਵਾਰ। ਸੰਮਣ ਕਹਿੰਦਾ, ਮੁੰਡਿਆ ਕਹਿਣਾ ਸੌਖਾ ਹੈ ਵੀ ਇਹ ਮੈਂ ਕਰ ਨਹੀਂ ਸਕਦਾ, ਪੁੱਤਰ ਦਾ ਸਿਰ ਵੱਢਣਾ ਕਿਤੇ ਸੌਖਾ ਪਿਆ? ਮੂਸਣ ਕਹਿੰਦਾ, ਬਾਪੂ ਜੀ ਮੈਨੂੰ ਪਤਾ ਵੀ ਤੁਸੀਂ ਮੈਨੂੰ ਬੜੇ ਚਾਵਾਂ ਲਾਡਾਂ ਨਾਲ ਪਾਲਿਆ, ਬੜਾ ਪਿਆਰ ਕਰਦੇ ਹੋ ਤੁਸੀਂ ਮੈਨੂੰ, ਪਰ ਗੱਲ ਤੇ ਸਿੱਖੀ ਕਮਾਉਣ ਦੀ ਆ, ਇੱਥੇ ਰਿਸ਼ਤਾ ਛੱਡ ਦਿਓ ਬਸ ਤੁਸੀਂ, ਜੇ ਨਹੀਂ ਇਹ ਕੰਮ ਕਰੋਗੇ ਤੇ ਗੁਰੂ ਦੇ ਨਾਮ ਨੂੰ ਦਾਗ ਲੱਗ ਜਾਣਾ, ਗੁਰੂ ਦੀ ਪੱਗ ਨੂੰ ਦਾਗ ਲੱਗੇਗਾ। ਲੋਕ ਕਹਿਣਗੇ, ਵੇਖੋ ਸਿੱਖ ਚੋਰ, ਸਿੱਖ ਚੋਰ, ਇਹ ਦਾਗ ਹੈ। ਆਪਾਂ ਇਹ ਕਲੰਕ ਲੈ ਕੇ ਜਿਉਂਦੇ ਰਹਿ ਕੇ ਕਰਨਾ ਵੀ ਕੀ, ਫਿਰ ਆਪਣੀ ਜ਼ਿੰਦਗੀ ਆ ਕੋਈ, ਇਹ ਕਲੰਕ ਲੱਗ ਜਾਣਾ। ਤਲਵਾਰ ਚੁੱਕੋ। ਕਹਿੰਦੇ, ਮੁੰਡਿਆ ਕੰਮ ਔਖਾ ਮੈਂ ਨਹੀਂ ਕਰ ਸਕਦਾ, ਪਰ ਹੁਣ ਮੂਸਣ ਖੇੜੇ ਪੈ ਗਿਆ, ਧੜ ਨਾਲੋਂ ਸਿਰ ਮੇਰਾ ਵੱਖ ਕਰ ਦੇ, ਜੇ ਤੂੰ ਮੇਰਾ ਹੈ ਪਿਤਾ, फिर मेरा मक्ष कर दे जो तू मेरा है पिता भाई नाल से मेरा मक्ष कर दे जो तू मेरा है पिता भाई नाल से मेरा मक्ष कर दे जो तू मेरा है पिता भाई नाल से मेरा मक्ष कर दे जो तू मेरा है पिता भाई नाल से मेरा मक्ष कर दे जो तू मेरा है पिता अच्छे मोदियां पिता कंधा कट दे इन्ने रहना नहीं सदा अच्छे मोदियां पिता कंधा कट दे इन्ने रहना नहीं सदा पिता कंधा कट दे अच्छे मोदियां पिता कंधा कट दे फिर मेरा वक्त कर दे जो तू मेरा है पिता फिर मेरा वक्त कर दे ਮੋਦੀਆਂ ਤੰਦਾਂ ਕੱਟ ਦਿਓ ਇਹਨਾਂ ਨੇ ਰਹਿਣਾ ਹੀ ਨਹੀਂ ਚੁੱਕੋ ਤਲਵਾਰ ਮੇਰਾ ਸਿਰ ਧੜ ਤੋਂ ਜੁਦਾ ਕਰ ਦਿਓ ਬਹੁਤਾ ਆਖਿਆ ਸੰਮਨ ਨੇ ਫਿਰ ਤਲਵਾਰ ਚੁੱਕ ਲਈ ਸੋਚਿਆ ਕਹਿੰਦਾ ਮੇਰਾ ਨਾਮੋ ਨਿਸ਼ਾਨ ਰਵੇ ਭਾਵੇਂ ਨਾ ਰਵੇ ਗੁਰੂ ਦੀ ਪੱਗ ਨੂੰ ਦਾਗ ਨਹੀਂ ਲੱਗਣਾ ਚਾਹੀਦਾ ਖੋ ਸਤਨਾਮ
ਸ੍ਰੀ ਵਾਹਿਗੁਰੂ
ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੰਮਣ ਦਾ ਨਾਮ ਐਵੇਂ ਨਹੀਂ ਚੜ ਗਿਆ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ ਐਵੇਂ ਥੋੜਾ ਨਾਮ ਹੈ ਮਹਾਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਜਦੋਂ ਮਹਾਰਾਜ ਨੂੰ ਸਿਰ ਝੁਕਾਉਂਦੇ ਹਾਂ ਨਾ ਗੁਰਮੁਖੋ ਸੰਮਣ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆ ਉਹਨੂੰ ਵੀ ਮੱਥਾ ਟੇਕਦਾ ਐਡਾ ਵੱਡਾ ਮਾਣ ਅੱਜ ਕਰੋੜਾਂ ਸੰਗਤਾਂ ਮੱਥਾ ਟੇਕਦੀਆਂ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਸਿੱਖ ਦਾ ਨਾਮ ਐਵੇਂ ਨਹੀਂ ਆਇਆ ਉਹਦੀ ਕੁਰਬਾਨੀ ਬੜੀ ਵੱਡੀ ਸੀ ਕੱਢੀ ਮਿਆਨ ਚੋਂ ਤਲਵਾਰ ਤੇ ਸਾਧ ਸੰਗਤ ਜੀ ਆਪ ਕੀਤਾ ਵਾਰ ਸੀਸ ਉਹਦਾ ਮੂਸਣ ਦਾ ਉੱਪਰ ਰਹਿ ਗਿਆ ਤੇ ਧੜ ਥੱਲੇ ਡਿੱਗ ਪਿਆ ਸੀਸ ਚੁੱਕਿਆ ਕੱਪੜੇ ਚ ਲਪੇਟਿਆ ਆਪਣੇ ਘਰ ਚਲਿਆ ਗਿਆ ਮੰਜੇ ਤੇ ਰੱਖ ਕੇ ਸੀਸ ਉੱਤੇ ਪਾਤਾ ਕੱਪੜਾ ਬਾਹਰੋਂ ਲਾਤੀ ਕੁੰਡੀ ਬਾਹਰ ਬੈਠ ਗਿਆ ਦਿਨ ਚੜ੍ਹਨ ਵਾਲਾ ਹੈ ਸੇਠ ਆਇਆ ਦੁਕਾਨ ਖੋਲੀ ਦਰਵਾਜ਼ਾ ਖੋਲਿਆ ਸਾਹਮਣੇ ਪਿਆ ਧੜ ਤੇ ਸਿਰ ਹੈ ਹੀ ਨਹੀਂ ਸੇਠ ਕਹਿੰਦਾ ਕਤਲ ਗੱਲ ਪੈ ਜਾਣਾ ਦਿਨ ਚੜ੍ਹਨ ਵਾਲਾ ਲਾਸ਼ ਕਿੱਥੋਂ ਆ ਗਈ ਡਰਨ ਲੱਗ ਪਿਆ ਕਿਹੜਾ ਬੰਦਾ ਜਿਹੜਾ ਲਾਸ਼ ਚੁੱਕੇ ਤੇ ਬਾਹਰ ਸਿੱਟ ਦੇਵੇ ਉਹਨੂੰ ਕਿਹੜਾ ਪਤਾ ਸੀ ਵੀ ਲਾਸ਼ ਹੈ ਕਿਹਦੀ ਆ ਆਲੇ ਦੁਆਲੇ ਉਹਦੀ ਸੁਰਤੀ ਗਈ ਤੇ ਫਿਰ ਧਿਆਨ ਗਿਆ ਕਹਿੰਦੇ ਸੰਮਣ ਹੈ ਉਹ ਮੇਰੇ ਕੋਲ ਬਹੁਤ ਚਿਰ ਦਾ ਕੰਮ ਕਰਦਾ ਮੇਰਾ ਸਮਾਨ ਲੈ ਕੇ ਆਉਂਦਾ ਲੈ ਕੇ ਜਾਂਦਾ ਉਹਨੂੰ ਕਹਿੰਦਾ ਚੱਲ ਕੇ ਨਾਲੇ ਉਹਨੂੰ ਮਾਇਆ ਦੀ ਲੋੜ ਆ ਉਹ ਇਹ ਕੰਮ ਕਰ ਸਕਦਾ ਇਹ ਨਹੀਂ ਪਤਾ ਵੀ ਇਹ ਪੋਤੀ ਉਸੇ ਦਾ ਸੇਠ ਗਿਆ ਸੰਮਣ ਕੋਲ ਸਵੇਰੇ ਹੀ ਦਰਵਾਜ਼ਾ ਖਟਖਟਾਇਆ ਖੋਲਿਆ ਦਰਵਾਜ਼ਾ ਉਹ ਸੇਠ ਜੀ ਸੰਮਣਾ ਪਾਸੇ ਹੋ ਕੇ ਗੱਲ ਸੁਣ ਲਾ ਮੇਰੀ ਮੇਰਾ ਇੱਕੋ ਇੱਕ ਵਾਹਿਗੁਰੂ ਜੀ ਮੇਰੇ ਘਰ ਵਿੱਚ ਕੋਈ ਲਾਸ਼ ਸਿੱਟ ਗਿਆ ਸੀਸ ਹੈ ਨੀ ਗੱਲਾਂ ਧੜ ਪਿਆ ਦਿਨ ਚੜ੍ਹਨ ਨਾਲ ਸਿਪਾਹੀਆਂ ਨੇ ਆ ਜਾਣਾ ਤੇ ਫੜ ਕੇ ਲੈ ਜਾਣਗੇ ਸਿਰਫ ਤੂੰ ਹੈ ਜਿਹਦੇ ਤੇ ਲੋਕਾਂ ਨੇ ਸ਼ੱਕ ਨਹੀਂ ਕਰਨਾ ਅੱਗੇ ਵੀ ਸਮਾਨ ਲੈ ਕੇ ਜਾਂਦਾ ਮੇਰਾ ਇੰਨੇ ਚਿਰ ਦਾ ਕੰਮ ਕਰਨਾ ਮੈਂ ਤੈਨੂੰ ਜਵਾਬ ਦੇ ਦਿੱਤਾ ਸੀ ਮਾਇਆ ਤੋਂ ਮੈਂ ਮੰਗਦਾ ਮਾਫ਼ੀ 500 ਤੂੰ ਮੰਗਿਆ ਸੀ ਤੂੰ 5000 ਲੈ ਲੈ ਚੁੱਕ ਧੜ ਤੇ ਬਾਹਰ ਸੁੱਟਿਆ ਤੇਰੇ ਤੇ ਕੋਈ ਸ਼ੱਕ ਨਹੀਂ ਕਰੇਗਾ ਬਾਹਰ ਸੁੱਟਿਆ ਜਾ ਕੇ ਨੇਰੇ ਨੇਰੇ ਸੰਮਣ ਕਹਿੰਦਾ ਸੇਠ ਜੀ ਮਾਇਆ ਤੇ ਮੈਂ ਤੁਹਾਡਾ ਨਮਕ ਖਾਧਾ ਕੋਈ ਗੱਲ ਨਹੀਂ ਮਾਇਆ ਦੀ ਲੋੜ ਨਹੀਂ ਮੈਨੂੰ ਚਲੋ ਸੰਮਣ ਗਿਆ ਸੇਠ ਨਹੀਂ ਅੰਦਰ ਵੜਿਆ ਸੰਮਣ ਨੇ ਆਪਣੇ ਪੁੱਤਰ ਦਾ ਧੜ ਚੁੱਕਿਆ ਬੋਰੀ ਚ ਪਾ ਲਿਆ ਬੋਰੀ ਚ ਪਾ ਕੇ ਉੱਤੋਂ ਬੰਨ ਲਿਆ ਮੋਢੇ ਤੇ ਜਿੱਦਾਂ ਨਾ ਪਿੱਛੇ ਲਮਕਾ ਕੇ ਬੋਰੀ ਚੁੱਕੀ ਲਿਜਾਂਦਾ ਤੇ ਲਾਸ਼ ਕਿਹਦੀ ਆ ਇਸੇ ਦੇ ਪੁੱਤਰ ਦੀ ਪੁੱਤਰ ਦੀ ਲਾਸ਼ ਮੋਢੇ ਦੇ ਉੱਤੇ ਰੋਇਆ ਨੀ ਕਹਿੰਦਾ ਰੋਣਾ ਨੀ ਲੋਕਾਂ ਨੂੰ ਪਤਾ ਲੱਗ ਜਾਏਗਾ ਕਿੱਡਾ ਵੱਡਾ ਜਿਗਰਾ ਹੋਣਾ ਕਿੱਡਾ ਵੱਡਾ ਦਿਲ ਆ ਬੜੇ ਲੋਕਾਂ ਨੂੰ ਧਾਹਾਂ ਮਾਰਦਿਆਂ ਨੂੰ ਵੇਖਿਆ ਅੱਜ ਵੀ ਕਿਤੇ ਰੱਖੜੀ ਦਾ ਤਿਉਹਾਰ ਆਉਂਦਾ ਨਾ ਕਿਸੇ ਭੈਣ ਦਾ ਭਰਾ ਵਿਛੜੇ ਨੂੰ ਭਾਵੇਂ 10 ਸਾਲ ਹੋ ਗਏ ਹੁਣ ਰੱਖੜੀ ਵਾਲੇ ਦਿਨ ਉਹ ਭੈਣ ਜ਼ਰੂਰ ਰੋਂਦੀ ਹੈ ਵੀ ਜੇ ਅੱਜ ਮੇਰਾ ਵੀਰ ਹੁੰਦਾ ਤੇ ਮੈਂ ਉਹਦੇ ਗੁੱਟ ਤੇ ਰੱਖੜੀ ਬੰਨ ਅੱਜ ਵੀ ਭੈਣ ਰੋ ਪੈਂਦੀ ਭਾਵੇਂ 15 ਸਾਲ ਹੋ ਗਏ ਹੁਣ ਵੀਰ ਵਿਛੜੇ ਜਦੋਂ ਕਦੇ ਕਿਸੇ ਦੇ ਪੁੱਤ ਦੇ ਸਿਰ ਤੇ ਸਿਹਰਾ ਬੰਨਿਆ ਮਾਂ ਵੇਖਦੀ ਹੈ ਨਾ ਉਹਦਾ ਪੁੱਤ ਬਚਪਨ ਵਿੱਚ ਹੀ ਭਾਵੇਂ ਉਹਨੂੰ ਛੱਡ ਕੇ ਤੁਰ ਗਿਆ ਹੋਵੇ ਉਹਨੂੰ ਉਸੇ ਸਮੇਂ ਆਪਣੇ ਪੁੱਤਰ ਦੀ ਯਾਦ ਆ ਜਾਂਦੀ ਜੇ ਮੇਰਾ ਪੁੱਤਰ ਵੀ ਹੁੰਦਾ ਅੱਜ ਮੈਂ ਵੀ ਸਿਹਰੇ ਬੰਨਦੀ ਨਾ ਰੱਬ ਕਰੇ ਕਿਸੇ ਦਾ ਬਾਪੂ ਵਿਛੜ ਗਿਆ ਹੋਵੇ ਜਦੋਂ ਪੱਲਾ ਫੜਾਉਣ ਦੀ ਵਾਰੀ ਆਉਂਦੀ ਹੈ ਵਿਛੜੇ ਪਿਤਾ ਦੀ ਯਾਦ ਜ਼ਰੂਰ ਆਉਂਦੀ ਹੈ ਤੇ ਨਾ ਰੱਬ ਕਰੇ ਸਭ ਤੋਂ ਨੇੜਲਾ ਰਿਸ਼ਤਾ ਦੁਨੀਆਂ ਵਿੱਚ ਮਾਂ ਦਾ ਹੁੰਦਾ ਮਾਂ ਦਾ ਕਿਸੇ ਦੀ ਮਾਂ ਵਿਛੜਦੀ ਹੋਵੇ ਜਦੋਂ ਪਾਣੀ ਵਾਰਨ ਦੀ ਵਾਰੀ ਆਉਂਦੀ ਹੈ ਤੇ ਮਾਂ ਦੀ ਥਾਂ ਤੇ ਗਾਂ ਚਾਚੀ ਖੜੀ ਹੋਵੇ ਨਾ ਤੇ ਫਿਰ ਮਾਂ ਦੀ ਯਾਦ ਜ਼ਰੂਰ ਆਉਂਦੀ ਭੁੱਲਦੇ ਨੇ ਕਿਤੇ ਮਰੇ ਜਿਹੜੇ ਸਾਡੇ ਨਾਲੋਂ ਵਿਛੜ ਗਏ ਨੇ ਦੁੱਖਾਂ ਤੇ ਸੁੱਖਾਂ 'ਚ ਸਾਨੂੰ ਯਾਦ ਆਉਂਦੇ ਰਹਿਣਗੇ ਅਸੀਂ 20-20 ਸਾਲ ਵੀ ਚਲੇ ਛੱਡ ਕੇ ਗਿਆਂ ਨੂੰ ਹੋ ਗਏ ਹੁਣ ਜਦੋਂ ਵੇਖਦੇ ਹਾਂ ਅਸੀਂ ਰੋਣ ਲੱਗ ਪਏ ਨੇ ਯਾਦ ਆ ਜਾਂਦੀ ਸਾਨੂੰ ਸਾਡੇ ਵਿਛੜਿਆਂ ਦੀ ਯਾਦ ਆ ਜਾਂਦੀ ਵਿਛੜਿਆਂ ਦੀ ਤੇ ਧਾਨੀ ਹੋਣਾ ਆਪਣੇ ਪੁੱਤਰ ਦੀ ਲਾਸ਼ ਮੋਢੇ ਤੇ ਆ ਤੇ ਅੱਖਾਂ 'ਚੋਂ ਪਾਣੀ ਨਹੀਂ ਤੁਰਿਆ ਜਾਂਦਾ ਤੇ ਕੀ ਕਹਿੰਦਾ
ਤੇਰਾ ਕੀਆ ਮੈਨੂੰ ਮਿੱਠਾ ਮਿੱਠਾ ਲੱਗਦਾ ਤੇਰਾ ਕੀਆ ਜੀ ਮੈਨੂੰ ਮਿੱਠਾ ਮਿੱਠਾ ਲੱਗਦਾ
ਲਿਓ ਜਰਾ ਮਿੱਠਾ ਲੱਗਦਾ ਧੜ ਲਿਆਂਦਾ ਜਿੱਥੇ ਸੀਸ ਪਿਆ ਸੀ ਉਹਦੇ ਨਾਲ ਜੋੜ ਕੇ ਰੱਖ ਕੇ ਉੱਤੇ ਕੱਪੜਾ ਪਾ ਦਿੱਤਾ ਬਾਹਰੋਂ ਲਾ ਦਿੱਤੀ ਕੁੰਡੀ ਚਿਹਰਾ ਐ ਉਹਦਾ ਜਿਹੜਾ ਚਿਹਰਾ ਨਾ ਉਵੇਂ ਹੀ ਦਗ ਦਗ ਕਰਦਾ ਬਿਲਕੁਲ ਉਦਾਸੀ ਨਹੀਂ ਆਉਣ ਦਿੱਤੀ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ ਹਲਵਾਈ ਭਾ ਲੈ ਮਠਿਆਈਆਂ ਪੱਕ ਰਹੀਆਂ ਨੇ ਧਾਨੀ ਹੈ ਸਿੱਖੀ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਕਹਿੰਦੇ ਵਾਲ ਨਾਲੋਂ ਨਿੱਕੀ ਹੈ ਤੇ ਖੰਡੇ ਨਾਲੋਂ ਤਿੱਖੀ ਹੈ ਸਿੱਖੀ ਸੌਖੀ ਨਹੀਂ ਕਮਾਉਣੀ ਉਧਰ ਪੁੱਤ ਦੀ ਲਾਸ਼ ਪਈ ਹੋਵੇ ਤੇ ਬਾਹਰ ਮਠਿਆਈਆਂ ਪੱਕਦੀਆਂ ਹੋਣ ਇਹ ਸਾਡਾ ਸਿੱਖ ਇਤਿਹਾਸ ਹੀ ਹੈ ਖੁਸਰਨਾ ਇਹ ਸਾਡਾ ਸਿੱਖ ਧਰਮ ਹੈ ਪਿਆਰਿਓ ਇਹੋ ਜਿਹੀਆਂ ਕੁਰਬਾਨੀਆਂ, ਇਹੋ ਜਿਹਾ ਵਿਰਸਾ, ਮਹਾਨ ਵਿਰਸਾ ਸਰ। ਹੁਣ ਸਾਧ ਸੰਗਤ ਮਠਿਆਈਆਂ ਪੱਕ ਰਹੀਆਂ ਨੇ, ਮਹਾਰਾਜ ਜੀ ਦੇ ਆਉਣ ਦਾ ਟਾਈਮ ਹੋ ਗਿਆ। ਸਾਰੀ ਰਾਤ ਲਾਸ਼ ਪਈ ਰਹੀ, ਦਿਨ ਪਈ ਰਹੀ, ਸਾਰਾ ਦਿਨ ਸਾਰੀ ਰਾਤ ਪਈ ਰਹੀ। ਅਗਲਾ ਦਿਨ ਹੋਇਆ ਤੇ ਦਿਨ ਚੜ੍ਹਨ ਵਾਲਾ, ਮਹਾਰਾਜ ਆ ਗਏ ਬਾਹਰ, ਵਿਹੜੇ ਚ ਆਸਣ ਲਾ ਦਿੱਤਾ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਭੋਗ ਪਏ, ਸ਼ਬਦ ਵਿਚਾਰ ਹੋਈ। ਬੈਠਿਆਂ ਬੈਠਿਆਂ ਨਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਭੋਗ ਪੈ ਗਿਆ, ਅਰਦਾਸਾਂ ਹੋ ਗਈਆਂ, ਪ੍ਰਸ਼ਾਦੇ ਦਾ ਟਾਈਮ ਆਇਆ। ਸਭ ਤੋਂ ਪਹਿਲਾਂ ਥਾਲ ਪਰੋਸ ਕੇ ਸੰਮਣ ਗੁਰੂ ਅਰਜਨ ਦੇਵ ਮਹਾਰਾਜ ਵਾਸਤੇ ਲੈ ਕੇ ਆਇਆ। ਇਹ ਥਾਲ ਅੱਗੇ ਕੀਤਾ ਨਾ ਜਦੋਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਜੀ ਭੋਗ ਲਾਓ ਜੀ, ਛਕੋ ਜੀ। ਸਤਿਗੁਰ ਕਹਿੰਦੇ ਨੇ, ਸੰਮਣਾ ਪ੍ਰਸ਼ਾਦਾ ਤੇਰਾ ਛਕਨੇ ਆ, ਮੈਨੂੰ ਇਹ ਦੱਸ ਵੀ ਜਿੱਦਣ ਤੂੰ ਟਾਈਮ ਲੈਣ ਗਿਆ ਸੀ, ਤੇਰਾ ਇੱਕ ਮੁੰਡਾ ਸੀ ਨਾਲ, ਅੱਜ ਕਿੱਥੇ ਆ, ਦਿਸਦਾ ਨਹੀਂ ਕਿੱਥੇ। ਮਹਾਰਾਜ ਨੇ ਪੁੱਛ ਲਿਆ। ਹੁਣ ਸੰਮਣ ਕਹਿਣ ਲੱਗਾ, ਸੱਚੇ ਪਾਤਸ਼ਾਹ ਅਜੇ ਨਿਆਣਾ ਹੈ ਜੀ, ਉਹ ਮਾਤੋ ਦੀ ਥੋੜ੍ਹੀ ਹੋਈ ਆ, ਤੇ ਉਹ ਬੱਚਿਆਂ ਦੇ ਨਾਲ ਖੇਡਣ ਲੱਗਿਆ ਹੋਇਆ ਹੈ। ਮੈਂ ਕਿਹਾ ਸੀ ਆ ਜਾਂਦਾ, ਤੁਸੀਂ ਪ੍ਰਸ਼ਾਦਾ ਛਕ ਲਓ, ਹੁਣੇ ਹੀ ਆਇਆ। ਸਤਿਗੁਰ ਕਹਿੰਦੇ ਨਹੀਂ, ਸੱਦ। ਕਹਿੰਦਾ ਨਹੀਂ ਮਹਾਰਾਜ ਜੀ, ਆ ਜਾਂਦਾ, ਛਕ ਲਓ ਪ੍ਰਸ਼ਾਦਾ, ਤੁਸੀਂ ਪੜਦੇ ਪਾਈ ਜਾਂਦਾ। ਹੁਣ ਗੁਰੂ ਦੇ ਅੱਗੇ ਪੜਦਾ ਕਿੱਥੇ ਪੈ ਜਾਣਾ। ਇਹਨੇ ਮਨ ਵਿੱਚ ਇਹ ਆ ਵੀ ਪ੍ਰਸ਼ਾਦਾ ਛਕ ਲੈਣ, ਪ੍ਰਸ਼ਾਦਾ ਮੇਰੇ ਘਰ ਦਾ ਸਤਿਗੁਰੂ ਛਕ ਲੈਣ। ਜੇ ਇਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਵੀ ਇਹਦਾ ਤੇ ਵਿਚਾਰੇ ਦਾ ਮੁੰਡਾ ਮਰ ਗਿਆ, ਅਸੀਂ ਪ੍ਰਸ਼ਾਦਾ ਛਕੀਏ, ਕਿਤੇ ਉੱਠ ਕੇ ਹੀ ਨਾ ਚਲੇ ਜਾਣ ਮੇਰੇ ਘਰੋਂ, ਮੇਰਾ ਕਿਤੇ ਪ੍ਰਸ਼ਾਦਾ ਵਿੱਚ ਹੀ ਨਾ ਰਹਿ ਜੇ। ਆਖੋ ਸਤਨਾਮ ਸ਼ਰਧਾ, ਵੇਖੋ ਇਤਿਹਾਸ ਹੈ। ਸੰਮਣ ਨਾ ਉਸ ਸਮੇਂ ਪੜਦਾ ਪਾਈ ਜੇ, ਮਹਾਰਾਜ ਜੀ ਆ ਜਾਂਦਾ। ਮਹਾਰਾਜ ਕਹਿੰਦੇ ਲਿਆ ਸੱਦ ਕੇ, ਮਹਾਰਾਜ ਦੂਰ ਹੈ, ਤੁਸੀਂ ਛਕ ਲਓ ਉਹਨਾਂ ਚਿਰ। ਮਹਾਰਾਜ ਕਹਿੰਦੇ ਸੰਮਣਾ ਜਾ ਕੋਠੇ ਤੇ ਚੜ੍ਹ ਕੇ ਉੱਚੀ ਸਾਰੀ ਆਵਾਜ਼ ਮਾਰ, ਜੇ ਦੂਰ ਹੈ ਨੇੜੇ ਹੀ ਹੋਣਾ ਆ ਜਾਏਗਾ, ਆਵਾਜ਼ ਮਾਰ ਜਾ ਕੇ। ਜਿੰਨਾ ਚਿਰ ਆਉਂਦਾ ਨੀ ਅਸੀਂ ਨੀ ਪ੍ਰਸ਼ਾਦਾ ਛਕਦੇ। ਸੰਗਤਾਂ ਸਾਰੀਆਂ ਹੈਰਾਨ ਨੇ। ਲਓ ਵੇਖੋ ਕਿਵੇਂ ਸੰਮਣ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਾਰ ਵਿੱਚ ਚੜ ਗਿਆ। ਸਾਧ ਸੰਗਤ ਮਹਾਰਾਜ ਕਹਿੰਦੇ ਚੜ੍ਹ ਕੋਠੇ ਤੇ। ਜਦੋਂ ਮਹਾਰਾਜ ਵਾਰ ਵਾਰ ਕਹੀ ਗਏ, ਪਿਓ ਤੇ ਪੁੱਤ ਦਾ ਰਿਸ਼ਤਾ ਸੀ, ਕਿਤੇ ਛੋਟਾ ਜਿਹਾ ਰਿਸ਼ਤਾ ਹੈ, ਬਸ ਫਿਰ ਭੁੱਬਾਂ ਨਿਕਲ ਗਈਆਂ, ਨਾਲੇ ਰੋਈ ਗਏ ਤੇ ਨਾਲੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹੀ ਗਏ। ਕਹਿੰਦਾ ਮੈਂ ਕਿੱਥੋਂ ਬੁਲਾਵਾਂ ਮਹਾਰਾਜ ਜੀ, ਉੱਥੇ ਬਾਜ ਨਾ ਗੁਰੂ ਜੀ ਮੇਰੀ ਜਾਵੇ, ਜਿੱਥੇ ਮੇਰਾ ਲਾਲ ਗਿਆ। Oh, चढ़ जा उच्ची आवाज मार लिया कहना महाराज जी मेरी नहीं सुनता मैं तो आवाजा मारी जाने जे बुलाना ही है तो तुसी बुला लो
तुसी आपे ही बुला लो सच्चे पातशाह बुला लो सच्चे ओ मेरा नहीं बुलाया वो
आप आवाज मार लो ए मेरा बुलाया नहीं बोलदा सतगुरु कहिंदे है किथे आ इन्हें दस्ती सारी विद्या कहिंदा जी अंदर पिया ओते सदा दी नींद सौ गया केल करेंदे हंज नूं अचिंते बाज पए तिस रब दे केलां विसरियां जो मन चित ना चेते सन से गाली रब की महाराज उत सदा दी नींद सौ गया सतगुरु उस समय सम्मण अल वेखदे आ एक सिख कहिंदा ओए सम्मणा रब तेरे घर आया पुत चलिया किवें जाऊ आखो सतनाम
वाहेगुरु
रब घर बैठा आया तेरे बस गुरु अर्जन देव महाराज उठे ਬਾਹਰ ਖੜ ਕੇ ਆਵਾਜ਼ ਮਾਰੀ ਕਹਿੰਦੇ ਮੂਸਣਾ ਓਏ ਉਦਣ ਤੇ ਆਂਦਾ ਸੈਂ ਆਇਆ ਜੇ ਚਰਨ ਪਾਇਆ ਜੇ ਲੰਗਰ ਛਕਿਓ ਆ ਕੇ ਅੱਜ ਤੇਰੇ ਘਰ ਆਇਆ ਤੇ ਤੂੰ ਅੰਦਰ ਵੜ ਕੇ ਸੌਂ ਗਿਆ ਸੌਣ ਦਾ ਟਾਈਮ ਨਹੀਂ ਸੇਵਾ ਦਾ ਸਮਾਂ ਆ ਜਾ ਬਾਹਰ ਰੱਖ ਸਤਨਾ
ਵਾਹਿਗੁਰੂ
ਵਾਹ
ਸਾਹ ਸ੍ਰੀ ਅਕਾਲ
ਓਏ ਸੌਣ ਦਾ ਵੇਲਾ ਹੁਣ ਸੰਗਤ ਘਰ ਆਈ ਬੈਠੀ ਆ ਤੇ ਤੂੰ ਸੁੱਤਾ ਪਿਆ ਆ ਜਾ ਮੂਸਣ ਵੀ ਕੋਲ ਸੰਮਣ ਵੀ ਆਵਾਜ਼ ਮਾਰਦਾ ਜੇ ਤੂੰ ਸੁੱਤਾ ਹੈ ਤੇ ਜਾਗ ਪੁੱਤ ਮੂਸਣਾ ਸਤਿਗੁਰ ਤੈਨੂੰ ਆਵਾਜ਼ਾਂ ਮਾਰਦੇ ਆ ਜਾ ਮਹਾਰਾਜ ਬੁਲਾ ਰਹੇ ਨੇ ਜਦੋਂ ਆਵਾਜ਼ ਮਾਰੀ ਸੀਸ ਤੇ ਧੜ ਜੁਦਾ ਜੁਦਾ ਸੀ ਪਰ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਕਈ ਸਾਡੇ ਗਿਆਨੀ ਅੱਜ ਕੱਲ੍ਹ ਬੜੇ ਨੇ ਉਹ ਕਹਿਣਗੇ ਇੰਜ ਕਿੱਦਾਂ ਹੋਜੂ ਉਹ ਸਮਝਦੇ ਨੇ ਖਰੇ ਸਤਿਗੁਰੂ ਸਾਡੇ ਵਰਗੇ ਸੀ ਹੋਊਗਾ ਕਿਉਂ ਨੀ ਜਦੋਂ ਬਾਣੀ ਕਹਿੰਦੀ ਵੀ ਮ੍ਰਿਤਕ ਦੇ ਵਿੱਚ ਸਵਾਸ ਪੈ ਸਕਦੇ ਨੇ ਤੇ ਪੈ ਸਕਦੇ ਨੇ ਅੱਖ ਸਤਨਾ
ਵਾਹਿਗੁਰੂ
ਸੂਰਜ ਵਿੱਚੋਂ ਠੰਡ ਨਿਕਲ ਸਕਦੀ ਆ ਚੰਦਰਮਾ ਵਿੱਚੋਂ ਅੱਗ ਨਿਕਲ ਸਕਦੀ ਆ ਸਮੁੰਦਰ ਸੁੱਕ ਸਕਦਾ ਪਰ ਜੋ ਗੁਰਬਾਣੀ ਵਿੱਚ ਲਿਖਿਆ ਉਹ ਝੂਠ ਨਹੀਂ ਹੋ ਸਕਦਾ ਜੋ ਲਿਖਿਆ ਉਹ ਸੱਚ ਹੈ ਇਹ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਤੋਂ ਵੀ ਸੱਚ ਹੈ ਜੁਗਾਂ ਤੋਂ ਸੱਚ ਹੀ ਸੱਚ ਤੁਰਿਆ ਆ ਰਿਹਾ ਅੱਜ ਵੀ ਸੱਚ ਹੈ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੀ ਰਹਿਣਾ ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜੇ ਮ੍ਰਿਤਕ ਕੋ ਪਾਇਓ ਤਨ ਸਾਸਾ ਲਿਖਿਆ ਨਾ ਤੇ ਫਿਰ ਪਾਏ ਵੀ ਨੇ ਸਵਾਸ ਸੀਸ ਤੇ ਧੜ ਜੁਦਾ ਜੁਦਾ ਸੀ ਮਿਲ ਗਏ ਲਾ ਕੇ ਚਾਦਰ ਤੇ ਬਾਹਰ ਤੁਰਿਆ ਹੁੰਦਾ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਉਹਨੇ ਸੰਮਣ ਵੇਖਦਾ ਉਹੀ ਆ ਵੇਖੋ ਧੰਨ ਸੰਮਣ ਜੇ ਸੇਵਾ ਉਹਨੇ ਕੀਤੀ ਤੇ ਫਲ ਵੀ ਮਰਨੇ ਝੋਲੀ ਚ ਪਾਤਾ ਕਹਿੰਦਾ ਗੁਰੂ ਦੀ ਪੱਗ ਨੂੰ ਦਾਗ ਨਾ ਲੱਗੇ ਜਿਹੜੇ ਛਕਿਆ ਅੰਮ੍ਰਿਤ ਸਾਰੇ ਲੋਕ ਜਾਣਦੇ ਨੇ ਵੀ ਇਹਨੇ ਛਕਿਆ ਜਾਂ ਛਕਿਆ ਸੀ ਕਹਿੰਦੇ ਨੇ ਨਾ ਜਿਹਨਾਂ ਨੂੰ ਉਹ ਦਾਗ ਹੀ ਆ
ਕਿਸੇ ਸਮੇਂ ਛਕਿਆ ਸੀ ਤੇ ਅੱਜ ਫੇਰ ਠੇਕਿਆਂ ਤੇ ਕਿਸੇ ਸਮੇਂ ਛਕਿਆ ਸੀ ਗੰਦੀਆਂ ਨਾਲੀਆਂ ਚ ਕਿਸੇ ਸਮੇਂ ਛਕਿਆ ਸੀ ਹੁਣ ਫੇਰ ਨਾਈ ਦੀ ਦੁਕਾਨ ਦੇ ਉੱਤੇ ਇਹ ਦਾਗ ਨਹੀਂ ਵੇਖੋ ਇੱਕ ਪਾਸੇ ਉਹ ਸਿੱਖ ਆ ਜਿਹਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਓਏ ਕਾਹਦਾ ਜਿਉਣਾ ਤੇਰਾ ਦੁਨੀਆਂ ਚ ਜਿਹੜਾ ਗੁਰੂ ਦੀ ਪੱਗ ਨੂੰ ਦਾਗ ਲਵਾਈ ਜਾਂਦਾ ਇੱਥੇ ਵੀ ਧੱਕੇ ਤੇ ਅੱਗੇ ਵੀ ਧੱਕੇ ਹੀ ਪੈਣਗੇ ਫਿਰ ਉਹ ਮਰਦੇ ਵੀ ਨੀ ਚੱਜ ਤਰ੍ਹਾਂ ਤੜਫਣਗੇ ਉਹ ਕੋਈ ਅਰਦਾਸ ਕਰ ਦਿਓ ਮੇਰੀ ਮੇਰੀ ਜਾਨ ਨਿਕਲ ਜੇ ਇੰਜ ਅਰਦਾਸਾਂ ਕਰਾਉਂਦੇ ਆ ਫਿਰ ਉਹ ਇੱਥੇ ਵੀ ਭਟਕਦੇ ਨੇ ਅੱਗੇ ਵੀ ਭਟਕਦੇ ਨੇ ਜਾ ਕੇ ਜਿਹੜੇ ਇੱਕ ਵਾਰੀ ਗੁਰੂ ਦਾ ਪੱਲਾ ਫੜ ਕੇ ਹੁਣ ਕੋਈ ਨਹੀਂ ਛਕਿਆ ਅਗਲਾ ਕਹਿੰਦਾ ਡਿੱਗਿਆ ਫਲਾਣੇ ਦਾ ਮੁੰਡਾ ਜੇ ਕਿਤੇ ਅੰਮ੍ਰਿਤ ਛਕਿਆ ਹੋਵੇ ਸਿੰਘ ਸਜਿਆ ਹੋਵੇ ਫਿਰ ਵੀ ਠੇਕੇ ਤੇ ਚੱਲਿਆ ਜਾਏਗਾ ਤੇ ਲੋਕਾਂ ਨੇ ਕਹਿਣਾ ਵੇਖੋ ਇਹ ਗੁਰੂ ਦਾ ਸਿੱਖ ਕੀ ਕਰਦਾ ਬਦਨਾਮੀ ਗੁਰੂ ਦੀ ਹੁੰਦੀ ਇਹਦੇ ਵਿੱਚ ਧੰਨ ਸੀ ਸੰਮਣ ਗੁਰੂ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਤੇ ਅੱਜ ਕਰ ਦਿੱਤੀ ਕਿਰਪਾ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਾ ਵਸੀਠ ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ ਬਈ ਸੱਚੇ ਪਾਤਸ਼ਾਹ ਮਰੇ ਚ ਸਵਾਸ ਪਾ ਕੇ ਤੇ ਮੇਲ ਲਿਆ ਤੁਸੀਂ ਉਹਨਾਂ ਨੂੰ ਤੇ ਮੇਲ ਲਿਆ ਸਾਨੂੰ ਜਿਉਂਦਿਆਂ ਨੂੰ ਹੀ ਮੇਲ ਲਓ ਆਖੋ ਸਤਨਾਮ ਇੱਕ ਮੁਰਦੇ ਚ ਸਵਾਸ ਪਾਤੇ ਪਿਆਰਿਓ ਦੋ ਤਰ੍ਹਾਂ ਦਾ ਜੀਵਨ ਹੈ ਇੱਕ ਸਰੀਰ ਦਾ ਇੱਕ ਜ਼ਮੀਰ ਦਾ ਸਰੀਰ ਦਾ ਸਵਾਸ ਹੈ ਪਵਨ ਹਵਾ ਸਵਾਸ ਹਵਾ ਨਾ ਤੇ ਜ਼ਮੀਰ ਦਾ ਸਵਾਸ ਹੈ ਗੁਰਬਾਣੀ ਜ਼ਮੀਰ ਦਾ ਸਵਾਸ ਹੈ ਸਿਮਰਨ ਜਿਹਦੀ ਆ ਸਵਾਸ ਰੁਕ ਜਾਣ ਉਹਦਾ ਸਰੀਰ ਮਰ ਜਾਂਦਾ ਨਾ ਤੇ ਜਿਹਦਾ ਨਾਮ ਸਿਮਰਨ ਰੁਕ ਜਾਏ ਜਿਹੜਾ ਸਿਮਰਨ ਨਹੀਂ ਕਰਦਾ ਸਮਝ ਲਓ ਉਹਦੀ ਜ਼ਮੀਰ ਮਰ ਗਈ ਦੋ ਤਰ੍ਹਾਂ ਦਾ ਜੀਵਨ ਹੈ ਇੱਕ ਸਰੀਰ ਦਾ ਇੱਕ ਜ਼ਮੀਰ ਦਾ ਖਿਮਾ ਕਰਨਾ ਸਾਡੇ ਸਰੀਰ ਤੁਰੇ ਫਿਰਦੇ ਨੇ ਸਾਡੀ ਜ਼ਮੀਰ ਤੇ ਮੁਰਦਾ ਹੋ ਚੁੱਕੀ ਮਰ ਗਏ ਅਸੀਂ ਅੰਦਰੋਂ ਮੁਰਦਾ ਹੋ ਚੁੱਕੀ ਜ਼ਮੀਰ ਸੋ ਜੀਵਿਆ ਜਿਨ ਮਨ ਵਸਿਆ ਸੋਏ ਕੌਣ ਜਿਉਂਦਾ ਅਸੀਂ ਕਹਿੰਦੇ ਹਾਂ ਦੁਨੀਆਂ ਜਿਉਂਦੀ ਫਿਰਦੀ ਹੈ ਮਹਾਰਾਜ ਕਹਿੰਦੇ ਨਹੀਂ ਜੀਵਿਆ ਹੀ ਉਹ ਆ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਸੋ ਜੀਵਿਆ ਬਾਕੀ ਤੇ ਮੁਰਦਾ ਨੇ ਸਾਰੇ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਤੇ ਸਾਧ ਸੰਗਤ ਨਾਮ ਤੋਂ ਬਿਨਾਂ ਜਿਹੜਾ ਜਿਉਣਾ ਹੈ ਨਾ ਪਤ ਗਵਾ ਕੇ ਜਿਹੜਾ ਜਿਉਣਾ ਹੈ ਤੇ ਉਹ ਕਹਿੰਦੇ ਜੋ ਕੁਝ ਵੀ ਖਾ ਰਿਹਾ ਸਭ ਵਿਰਥ ਹੀ ਹੈ ਹਰਾਮ ਹੈ ਸਾਰਾ ਕੁਝ ਨਾਮ ਤੋਂ ਬਿਨਾਂ ਖਾਣਾ ਨਾਮ ਤੋਂ ਬਿਨਾਂ ਪਹਿਨਣਾ ਸਭ ਹਰਾਮ ਹੈ ਤੇ ਜਿਉਂਦਾ ਹੀ ਉਹ ਆ ਜਿਹੜਾ ਸਿਮਰਨ ਕਰਦਾ ਜਿਉਂਦਾ ਹੀ ਉਹ ਆ ਜਿਹਦਾ ਜ਼ਮੀਰ ਮਰ ਚੁੱਕੀ ਉਹ ਕਾਹਦਾ ਬੰਦਾ ਤੇ ਮਹਾਰਾਜ ਨੇ ਮਿਹਰ ਕੀਤੀ ਪਿਆਰਿਓ ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ ਮੂਸਣ ਤੇ ਤੁਸੀਂ ਕਿਰਪਾ ਕਰਕੇ ਉਹਨੂੰ ਸਵਾਸ ਬਖਸ਼ੇ ਉਹਦੇ ਸਰੀਰ ਨੂੰ ਜਿਉਂਦਾ ਕੀਤਾ ਫਿਰ ਨਾਮ ਦੀ ਦਾਤ ਬਖਸ਼ ਕੇ ਉਹਦੀ ਜ਼ਮੀਰ ਨੂੰ ਜਿਉਂਦਾ ਕੀਤਾ ਸਾਡੇ ਸਰੀਰ ਜਿਉਂਦੇ ਨੇ ਅਸੀਂ ਤੁਹਾਡੇ ਕੋਲ ਆਏ ਆ ਸਾਡੇ ਜ਼ਮੀਰ ਦੇ ਸਵਾਸ ਨਾਮ ਸਾਡਾ ਚਲਾ ਦਿਓ ਅਸੀਂ ਜ਼ਮੀਰ ਕਰਕੇ ਵੀ ਜਿਉਂਦੇ ਹੋ ਜਾਈਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਰਪਾ ਕਰਦੇ ਤੇ ਨਾਮ ਚੱਲਣਾ ਕਦੋਂ ਆ ਜਦੋਂ ਅਸੀਂ ਗੁਰੂ ਕੇ ਜਹਾਜ਼ੇ ਚੜ੍ਹਨਾ ਸਭ ਤੋਂ ਪਹਿਲਾਂ ਮੁੱਢਲਾ ਫਰਜ਼ ਦਾਖਲਾ ਹੈ ਗੁਰੂ ਘਰ ਚ ਅੰਮ੍ਰਿਤ ਛਕਣਾ ਇਹ ਦਾਖਲਾ ਹੈ ਤੇ ਵੇਖੋ ਸੰਮਣ ਵਰਗਿਆਂ ਦੀਆਂ ਕੁਰਬਾਨੀਆਂ ਅੱਜ ਇੰਨੀਆਂ ਕੁਰਬਾਨੀਆਂ ਦੀ ਲੋੜ ਨਹੀਂ ਅੱਜ ਤੇ ਰਹਿਤਾਂ ਦੇ ਧਾਰਨੀ ਹੋਣਾ ਤੇ ਕੁਰਹਿਤਾਂ ਤੋਂ ਬਚਣਾ ਬਸ ਘਰਾਂ ਚ ਰਹੋ ਸੁੱਖ ਸਹੂਲਤਾਂ ਬੜੀਆਂ ਨੇ ਸਮੇਂ ਸੀ ਜਦੋਂ ਪ੍ਰਸ਼ਾਦਾ ਨਾ ਕਹੀ ਕੇ ਅੱਕਾਂ ਦੀਆਂ ਕੁੱਕੜੀਆਂ ਖਾ ਖਾ ਕੇ ਸਿੰਘਾਂ ਨੇ ਗੁਜ਼ਾਰੇ ਕਰਨੇ ਕੰਡਿਆਂ ਤੇ ਸੌਣਾ ਅੱਜ ਤੇ ਮੇਹਰ ਹੈ ਸਤਿਗੁਰਾਂ ਦੀ ਸੋਹਣੇ ਘਰ ਕੋਟੀਆਂ ਮਕਾਨ ਗੱਡੀਆਂ ਰੱਬ ਨੇ ਦਿੱਤੀਆਂ ਨੇ ਸਕੂਟਰ ਮੋਟਰਸਾਈਕਲ ਅੱਜ ਕੱਲ ਘਰ ਘਰ ਵਿੱਚ ਨੇ ਬਹੁਤਾ ਨਹੀਂ ਦੋ ਵਕਤ ਦਾ ਪ੍ਰਸ਼ਾਦਾ ਤੇ ਮਿਲਦਾ ਹੈ ਇਹ ਸਭ ਮਹਾਰਾਜ ਦੀਆਂ ਦਾਤਾਂ ਨੇ ਤੇ ਆਓ ਮਹਾਰਾਜ ਨੇ ਜੇ ਏਡੀ ਸਾਡੇ ਤੇ ਕਿਰਪਾ ਕੀਤੀ ਹੈ ਤੇ ਬਖਸ਼ਿਸ਼ ਨੂੰ ਸੰਭਾਲੀਏ ਆਪਣਾ ਸਿੱਖ ਧਰਮ ਉਹ ਪੜ੍ਹੀਏ ਵਿਚਾਰੀਏ ਤੇ ਵੇਖੋ ਸਾਡਾ ਕਿੱਡਾ ਮਹਾਨ ਵਿਰਸਾ ਹੈ ਜਿਹਦੇ ਤੋਂ ਅਸੀਂ ਜਾਣੂ ਨਹੀਂ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਅਰਜ਼ ਕਰ ਚੁੱਕੇ ਹਾਂ ਇੱਕ ਨੇ ਕੁਰਬਾਨੀ ਕੀਤੀ ਸਾਈਆਂ ਵਿੱਚ ਤੇ ਅੱਜ ਉਹਨਾਂ ਨੇ ਆਪਣੇ ਧਰਮ ਨੂੰ ਬੜਾ ਪ੍ਰਫੁੱਲਤ ਕੀਤਾ ਸਾਡੇ ਤੇ ਪਤਾ ਹੀ ਨਹੀਂ ਕਿੰਨੇ ਕੁ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਬੀਬੀਆਂ ਨੇ ਗਲਾਂ ਚ ਹਾਰ ਪਵਾਏ ਨੇ ਝੋਲੀ ਅੱਡ ਕੇ ਬੱਚੇ ਦੇ ਟੋਟੇ ਟੋਟੇ ਕਰਕੇ ਨਾ ਜਾਲਮਾਂ ਨੇ ਬੀਬੀ ਨੇ ਅੱਜ ਝੋਲੀ ਅੱਡ ਬੀਬੀ ਉਹਨੇ ਅੱਜ ਝੋਲੀ ਅੱਡਣੀ ਤੇ ਬੱਚੇ ਦੇ ਟੁਕੜੇ ਬੀਬੀ ਦੀ ਝੋਲੀ ਚ ਪਾ ਦੇਣੇ ਇਹ ਸਾਡਾ ਇਤਿਹਾਸ ਸ਼ਹੀਦਾਂ ਸਿੰਘਾਂ ਦੇ ਖੂਨ ਨਾਲ ਲਿਖਿਆ ਗਿਆ ਪਿਆਰਿਓ
ਸਤਿ ਸ੍ਰੀ ਅਕਾਲ
ਤੇ ਆਓ ਜਿਹੜੀ ਕੌਮ ਆਪਣੇ ਵਿਰਸੇ ਨੂੰ ਭੁੱਲ ਜਾਏ ਨਾ ਉਹ ਜ਼ਿਆਦਾ ਚਿਰ ਜਿਉਂਦੀ ਨਹੀਂ ਰਹਿ ਸਕਦੀ ਤੇ ਆਓ ਮਹਾਰਾਜ ਦੀ ਜੇ ਗੋਦੀ ਚ ਬੈਠੇ ਆ ਤੇ ਅਸੀਂ ਵੀ ਕੁਝ ਖੱਟ ਕੇ ਲਜਾਈਏ ਤੇ ਅਸੀਂ ਵੀ ਆਖੀਏ ਸਮਣਾ ਤੂੰ ਧੰਨ ਸੈ ਜਿਹਨੇ ਆਪਣੇ ਪੁੱਤ ਨੂੰ ਆਪਣੇ ਹੱਥੀ ਖਤਮ ਕਰ ਦਿੱਤਾ ਸ਼ਹੀਦ ਕਰ ਦਿੱਤਾ ਕੇਵਲ ਗੁਰੂ ਦੀ ਪੱਗ ਨੂੰ ਦਾਗ ਨਾ ਲੱਗੇ ਤੇ ਮੈਂ ਵੀ ਆਪਣੇ ਪੰਥ ਦਾ ਆਪਣੇ ਨਾਂ ਆਪਣੇ ਗੁਰੂ ਦੀ ਪੱਗ ਨੂੰ ਉੱਚਾ ਕਰਨ ਦਾ ਯਤਨ ਕਰਾਂਗਾ ਹੋਰਾਂ ਨੂੰ ਛਕਾਉਣਾ ਤੇ ਬਾਅਦ ਦੀ ਗੱਲ ਹੈ ਪਹਿਲਾਂ ਖੁਦ ਛਕੀਏ ਸਿੰਘ ਸਜੀਏ ਜਿਹੜੇ ਸਿੰਘ ਸਜੇ ਹੋਏ ਨੇ ਉਹ ਦੋ ਦੋ ਚਾਰ 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 ਨੂੰ ਹੋਰ ਛਕਾ ਕੇ ਬਾਜਾਂ ਵਾਲ ਦੀ ਸਿੱਖੀ ਨੂੰ ਪ੍ਰਫੁੱਲਤ ਕਰੋ ਵਧਾਓ ਫਿਰ ਇਸ ਪੁੱਤਰ ਜੇ ਘਟਾਵਾਂਗੇ ਤੇ ਫਿਰ ਤੇ ਕਪੁੱਤਰ ਆ ਸੀ। ਨਗਰ ਨਿਵਾਸੀਆਂ ਦਾ ਉਦਮ ਉਪਰਾਲਾ ਹੈ ਤੇ ਤਿੰਨ ਦਿਨ ਦਾ ਸਮਾਂ ਮਿਲਿਆ, ਕੱਲ ਦਾ ਦੀਵਾਨ ਬਾਕੀ ਹੈ। ਵਾਹ ਵਾਹ, ਅੰਮ੍ਰਿਤ ਛਕਣ ਵਾਲਿਆਂ ਦੇ 190 ਪ੍ਰਾਣੀਆਂ ਦੇ ਨਾਮ ਆਏ ਨੇ।
ਬੋਲੇ ਸੋਨਹਾ ਸਤਿ ਸ੍ਰੀ ਅਕਾਲ।
ਇਹ ਖੁਸ਼ੀ ਦੀ ਗੱਲ ਹੈ, 190 ਬੜੀ ਮਿਹਰ ਆ। ਤੇ ਹੁਣ ਵੇਖੋ ਕਿੰਨੀ ਸੰਗਤ ਬੈਠੀ ਆ, ਅੰਮ੍ਰਿਤਧਾਰੀ ਵੀ ਬਹੁਤ ਨੇ ਵਿੱਚ, ਪਰ ਬਹੁਤੇ ਵਿੱਚ ਕਈ ਨਗੁਰੇ ਵੀ ਨੇ। ਨਗੁਰੇਪਨ ਦੀ ਜੂਠ ਲਾਓ ਭਾਈ, ਬੀਬੀਆਂ ਭੈਣਾਂ ਵੀਰ ਭਰਾ, ਕੱਲ ਨੂੰ 190 ਨੇ ਤੇ ਮਨ ਬਣਾਇਆ ਹੈ। ਜਿਨ੍ਹਾਂ ਨੇ ਨਾਮ ਦਰਜ ਕਰਾ ਤੇ ਧੰਨ ਭਾਗ, ਨਹੀਂ ਨਾਮ ਦਰਜ ਕਰਾਏ ਤਾਂ ਵੀ ਕੱਲ ਨੂੰ ਖੇਸੀ ਇਸ਼ਨਾਨ ਕਰਕੇ ਨਵੇਂ ਬਸਤਰ ਜਾਂ ਸੁੱਚੇ ਬਸਤਰ ਪਾ ਕੇ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ਸ਼ਾਮ ਨੂੰ 5 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਪਿੰਡ ਵਾਲਿਆਂ ਨੂੰ ਖਾਸ ਬੇਨਤੀ ਹੈ, ਇਹ ਜ਼ਿਆਦਾਤਰ ਨਾਮ ਪਿੰਡ ਵਾਲਿਆਂ ਦੀ ਹੋਣਗੇ ਜਿਹੜੇ 190 ਆਏ। ਬਾਹਰੋਂ ਵੀ ਜਿੰਨੀ ਸੰਗਤ ਆਈ ਹੈ ਭਾਈ ਨਾਮ ਲਿਖਾਓ। ਪਿੰਡ ਵਾਲਿਆਂ ਨੂੰ ਖਾਸ ਬੇਨਤੀ ਆ, ਘਰ ਚ ਗੰਗਾ ਆਈ ਹੈ ਚੁੱਬਕ ਲਾ ਲਓ। ਆ ਕਿੰਨੀਆਂ ਸੰਗਤਾਂ ਦੇ ਵੇਖੋ ਅੱਜ ਦਰਸ਼ਨ ਹੋ ਰਹੇ ਨੇ। ਇਹ ਵੀ ਇਤਿਹਾਸ ਹੈ ਨਗਰ ਦਾ, ਇੱਕ ਇਹ ਵੀ ਪਿੰਡਾਂ ਦਾ ਇਤਿਹਾਸ ਬਣਦਾ, ਸ਼ਹਿਰਾਂ ਦਾ ਹੁੰਦਾ ਨਾ ਵੀ ਪਿੰਡ ਵਿੱਚ ਆਹ ਸਮਾਗਮ ਹੋਇਆ ਤੇ ਸਾਡੇ ਪਿੰਡ ਚ ਆ। ਇਹ ਵੀ ਯਾਦ ਰਹਿਣਾ ਹੈ, ਪੁੱਤ ਪੋਤਿਆਂ ਦੋਹਤਿਆਂ ਤੱਕ ਅੱਗੇ ਪੜੋਤਿਆਂ ਤੱਕ ਦੱਸਣਾ ਹੈ ਵੀ ਸਾਡੇ ਪਿੰਡ ਵਿੱਚ ਅੰਮ੍ਰਿਤ ਸੰਚਾਰ ਹੋਇਆ ਸੀ, ਉਦੋਂ ਮੈਂ ਸਿੰਘ ਸਜਿਆ ਸੀ। ਇਹ ਸਮਾਗਮ ਸਦਾ ਯਾਦ ਰਹੇਗਾ। ਫਿਰ ਭਾਈ ਵੱਧ ਤੋਂ ਵੱਧ ਨਾਮ ਲਿਖਾਓ, ਗੁਰੂ ਕੇ ਸਿੰਘ ਸਜੋ। ਜਿੱਥੋਂ ਜਿੱਥੋਂ ਆਏ ਹੋ ਕੱਲ ਨੂੰ ਫਿਰ ਪੰਜ ਪੰਜ ਚਾਰ ਚਾਰ ਜਣਿਆਂ ਨੂੰ ਪ੍ਰੇਰ ਕੇ ਲਿਆਉਣਾ ਹੈ। ਜ਼ਰੂਰੀ ਬੇਨਤੀ ਸਭ ਨਾਲੋਂ ਜ਼ਰੂਰੀ ਮੈਂ ਹਰ ਸਟੇਜ ਤੋਂ ਕਰਦਾ ਹੁੰਦਾ ਹੈ ਵੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਇਹ ਜ਼ਰੂਰੀ ਬੇਨਤੀ ਹੈ। ਉਹ ਜਾ ਸਕਦਾ ਹੈ ਜਿਹੜਾ ਬੋਲਾ ਹੈ ਜਿਹਨੂੰ ਸੁਣਦਾ ਨਹੀਂ, ਜਾਂ ਫਿਰ ਉਹ ਜਾਵੇ ਜਿਹਦਾ ਮਰ ਨਾਲ ਪਿਆਰ ਹੀ ਹੈ ਨਹੀਂ, ਜਿਹੜਾ ਰੌਣਕ ਮੇਲਾ ਵੇਖਣ ਆਇਆ, ਜਿਹੜਾ ਸੁਣ ਕੇ ਅਣਸੁਣੀ ਕਰ ਦਿੰਦਾ। ਨਹੀਂ ਤੇ ਉਦੋਂ ਉੱਠਣਾ ਹੈ ਜਦੋਂ ਗੁਰੂ ਸਾਹਿਬ ਚਲੇ ਜਾਣਗੇ, ਉਦੋਂ ਪਹਿਲਾਂ ਨਹੀਂ ਜਾਣਾ ਕਿਸੇ ਨੇ। ਇਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ। ਸੋ ਧੰਨ ਪਾਕ ਮਹਾਰਾਜ ਨੇ ਮਿਹਰ ਕੀਤੀ ਆ, ਸਮਾਂ ਬਖਸ਼ਿਆ ਤੇ ਮਹਾਰਾਜ ਦੀ ਖੁਸ਼ੀ ਇਸੇ ਗੱਲ ਵਿੱਚ ਆ ਵੀ ਸਿੰਘ ਸਜੀਏ ਗੁਰੂ ਕੇ ਜਹਾਜੇ ਚੜੀਏ। ਧੰਨ ਹੈ ਸਿੱਖੀ ਗੁਰੂ ਸਤਿਗੁਰੂ ਬਾਜਾਂ ਵਾਲੇ ਦੀ, ਧੰਨ ਸਿੱਖ ਸਿੱਖੀ ਕਮਾਉਣ ਵਾਲੇ। ਅੰਮ੍ਰਿਤ ਛਕਣ ਵਾਲੇ ਜ਼ਰੂਰ ਮਨ ਬਣਾ ਲੈਣ, ਨਾਮ ਲਿਖਾ ਦੇਣ ਆਪੋ ਆਪਣੇ, ਨਹੀਂ ਵੀ ਨਾਮ ਲਿਖਾਓਗੇ ਤਾਂ ਵੀ ਕੱਲ ਨੂੰ 5 ਵਜੇ ਪਹੁੰਚਣ ਦੀ ਖੇਚਲਾ ਕਰਨੀ। ਗੁਰਸਤੋਤਰ ਚ ਸਾਥ ਦਿਓ, ਅਰਦਾਸ ਵਿੱਚ ਜੁੜੋ, ਹੁਕਮਨਾਮੇ ਸੁਣੋ ਮਹਾਰਾਜ ਦੇ, ਫਿਰ ਅੱਗੇ ਅੱਗੇ ਮਹਾਰਾਜ, ਫਿਰ ਆਪਾਂ ਮਗਰ ਮਗਰ ਕੱਲ ਦੇ ਦੀਵਾਨ ਚ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣਾ। ਜਿੱਥੇ ਸੰਗਤਾਂ ਆਈਆਂ ਨੇ, ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਤੋਂ ਆਏ ਨੇ, ਧੰਨਵਾਦ ਜਿਨ੍ਹਾਂ ਨੇ ਸੰਗਤ ਵਿੱਚ ਪਹੁੰਚ ਕੇ ਹਾਜ਼ਰੀਆਂ ਭਰੀਆਂ, ਸੰਗਤ ਦੇ ਦਰਸ਼ਨ ਕੀਤੇ ਔਰ ਸੰਗਤ ਨੂੰ ਦਰਸ਼ਨ ਦਿੱਤੇ। ਸਾਰੇ ਪੜਿਓ ਪਿਆਰਿਓ, ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਬੋਲਿਓ ਤਿੰਨੇ ਹਿੱਸਿਆਂ ਚ। ਧੰਨ ਹੈ ਧੰਨ ਹੈ ਧੰਨ ਹੈ। ਇੱਕ ਬੇਨਤੀ ਭੁੱਲ ਗਿਆ ਮੈਂ, ਅੱਜ ਸੰਗਤ ਲੇਟ ਬਹੁਤ ਆਈ ਹੈ, ਕੱਲ ਨੂੰ ਇੰਨਾ ਲੇਟ ਨਹੀਂ ਕਰਨਾ ਕਿਉਂਕਿ 10 ਵਜੇ ਸੰਗਤ ਟਿਕੀ ਤੇ ਸਮਝ ਲਓ ਵੀ ਦੀਵਾਨ 10 ਵਜੇ ਸ਼ੁਰੂ ਹੋਇਆ, ਹੁਣ 12:15 ਹੋ ਗਏ ਤੇ 9 ਵਜੇ ਲਗਭਗ ਦਾਸ ਆ ਗਿਆ ਸੀ, 9:15, 1.25 ਘੰਟਾ ਆਪਣਾ ਏਦਾਂ ਹੀ ਲੰਘ ਜਾਂਦਾ। ਤੇ ਜੇ ਤੁਸੀਂ ਇਕਾਗਰਤਾ ਬਣਾ ਲਓ ਜਲਦੀ ਆ ਕੇ ਫਿਰ ਉਹੀ ਜ਼ਿਆਦਾ ਲਾਹਾ, 2 ਨਹੀਂ ਫਿਰ 3 ਘੰਟੇ, ਨਹੀਂ ਤੇ ਉਹਨਾਂ ਸਮਾਂ ਫਿਰ ਏਦਾਂ ਹੀ ਲੰਘ ਜਾਂਦਾ। ਕਿਰਪਾ ਇੰਨੀ ਕਰਿਓ, ਕੰਮ ਕਾਰ ਥੋੜਾ ਜਿਹਾ ਜਲਦੀ ਨਿਬੇੜ ਕੇ ਤੇ ਕਿਰਪਾ ਕਰਕੇ 9 ਵਜੇ ਤੋਂ ਪਹਿਲਾਂ ਆ ਕੇ ਬੈਠ ਜਿਓ। ਇਹ ਜ਼ਰੂਰ ਬੇਨਤੀ ਪ੍ਰਵਾਨ ਕਰਨੀ।
ਜਦੋਂ ਫਸਲ ਵੇਚਣ ਦਾ ਟਾਈਮ ਹੁੰਦਾ ਨਾ, ਬਾਪੂ ਦੋ ਚਾਰ ਘੰਟੇ ਪਹਿਲਾਂ ਜਾਣਾ ਤੇ ਵੱਖਰੀ ਗੱਲ ਹੈ। ਕਈ ਬਾਪੂ ਤੇ ਕਹਿਣਗੇ ਮੇਰਾ ਤੇ ਮੰਜੇ ਹੀ ਮੰਡੀ ਚ ਡਾ ਦਿਓ, ਮੈਂ ਤੇ 15 ਦਿਨ ਆਉਂਦਾ ਹੀ ਨਹੀਂ ਘਰ, ਉੱਥੇ ਹੀ ਰੋਟੀ ਦੇ ਆਇਆ ਕਰੋ, ਮੱਛਰ ਚ ਹੀ ਸੌਣ ਨੂੰ ਤਿਆਰ ਹੈ, ਬੋਲ ਲੱਗਿਆ ਹੋਇਆ ਨਾ। ਇੱਥੇ ਉਹ ਖਜ਼ਾਨਾ ਹੈ ਜਿਹੜਾ ਕਦੇ ਮੁੱਕਣਾ ਹੀ ਨਹੀਂ। ਆਓ ਸ਼ਰਧਾ ਦੀ ਝੋਲੀ ਅੱਡ ਕੇ ਮਰਦ ਤੋਂ ਬਖਸ਼ਿਸ਼ ਪ੍ਰਾਪਤ ਕਰੀਏ। ਧੰਨ ਹੈ ਧੰਨ ਪਿਆਰੇ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ ਧੰਨ ਹੈ ਅੰਗਦ ਸਾਹਿਬ ਜੀ ਕੀਰਤਨ ਭੇਟਾ ਦੇਣ ਵਾਲਿਆਂ ਚੋਂ ਕੋਈ ਇੱਥੇ ਸਿਰ ਨਾ ਚੁਕਾਵੇ। ਧੰਨ ਧੰਨ ਗੁਰੂ ਅਮਰਦਾਸ ਸਹਿਬ ਗੋਬਿੰਦ ਸਾਹਿਬ ਸਾਹਿਬ ਤਨ ਹੈ ਸ਼੍ਰੀ ਹਰ ਰਾਏ ਸਾਹਿਬ ਤਨ ਹੈ